गौरी तेग बहादुर परम कृपाला जी परम कृपाला श्री गुरु गोविंद सिंह विसाला तरों तरा पर पुन पुन सीसा वाहे गुरु पुन पुन सीसा बंदो बार बार जगदीसा जिसमें अमृत ज्ञान है मानक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहेब जी दोहरा कौंडर सब जी मुंड भये रहे जोर सब लाए उमा हाजी हुते पंजाब के उन दयो से आन बताए तौंदर सब ही मुंड भये
वाहे गुरु जी का खालसा वाहे गुरु जी की फतेह दीन दयाल भगत वत्सल पार ब्रह्म पूर्ण परमेश्वर सतगुरु धन धन श्री गुरु नानक देव साहिब जी महाराज अमृत अमृत के दाते पंथ दे वाली सरबंस दानी वाली दो जहान साहिब कुमार सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर शतर तख्त दे मालक गति उपर सुभाए मान सतगुरु धन धन श्री गुरु ग्रंथ साहिब जी महाराज गुरु दरबार अंदर जुड़ बैठे सतगुरु जी दी साजी नवाजी गुरु प्यारी गुरु खालसा साध संगत जीओ आप जी वड्या भागा वाले वड भागी हो कर्मा वाले हो जो सतगुरु जी दे पावन पवित्र दर्शन करके अपने जीवन सफला कर रहे हो सतगुरु जी दे वचन हन माई चरण गुर मीठे वड्डे भाग देवै परमेश्वर कोट फला दर्शन गुर डीठे ऐ माई भाई ऐ मेरी मां गुरदेव दे चरण हन ओ बड़े स्वादले मिठे हन वड्डे भाग होण ते सतगुरु जी दा दर्शन हुंदा है जिन्हां दे कर्म चंगे हन ओ सतगुरु जी दा दर्शन करके अपना भला मनाउंदे हन सतगुरु जी दी कृपा सदका सतसंग जी संध्या दे समय दे दीवान सजाए गए हन जिन्हां अंदर आप जी ने सोधर रहरास है बाणी दे जाप सरवण कीता है उपरंत अरदास होई है हुक्मनामे सरवण कीते हन हुण जो चल रही लड़ीवार श्री गुर पंथ प्रकाश दी कथा दा टाइम समा होया है सतगुरु जी ने व्यंत व्यंत दी कृपा कीती है साढ़े वर्गे तुच्छ जिहड़े किसी गिनती विच नहीं आंदे उन्हां दे मारण दया करके ते अपने सतगुरु जी ने चरणां नूं परसन दा समा बख्शिया है सच्चे पातशाह ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਵਿਖੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਹਰ ਵੇਲੇ ਆਪਣੇ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ, ਜੋ ਕਿ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕੈਪਟਨ ਜਿਹੜਾ ਮਰੀ ਹੈ, ਜਿਹਦਾ ਨਾਂ ਅੰਗਰੇਜ਼ ਇੰਗਲੈਂਡ ਤੋਂ ਆਏ ਹੋਏ ਸਨ, ਇੱਥੇ ਲੁਧਿਆਣੇ ਵਿੱਚ ਰੁਕੇ ਹੋਏ ਸਨ, ਛਾਉਣੀ ਕੀਤੀ ਹੋਈ ਸੀ, ਉਹਨਾਂ ਦੇ ਪੁੱਛਣ ਤੇ ਇਤਿਹਾਸ ਸਾਰਾ ਸੁਣਾ ਰਹੇ ਹਨ, ਜਿਸ ਕਰਕੇ ਭੂਮਿਕਾ ਜਿਹੜੀ ਬੰਨਦੇ ਹੋਏ, ਕਿਉਂਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮੁੱਢ ਕਦੀਮ ਸਿੱਖਾਂ ਦੇ ਮੂਲ ਹਨ, ਕਾਰਨ ਹਨ, ਸਿੱਖਾਂ ਦਾ ਮੁੱਢ ਹਨ, ਸਿੱਖ ਤਾਂ ਹੀ ਪੈਦਾ ਹੋਏ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ। ਸਤਿਗੁਰੂ ਜੀ ਦੀ ਸਾਧ ਸੰਗਤ ਜੀ ਜਿਹੜੀ ਕਥਾ ਹੈ ਉਹਦੀ ਬੜੀ ਵਿਸ਼ਾਲ, ਮਹਾਨ, ਕਹਿਰ ਗੰਭੀਰ, ਕਹਿਣ ਕਥਨ ਤੋਂ ਪਰੇ ਹੈ। ਕਥਨਾ ਕਥੀ ਨਾ ਆਵੇ ਤੋਟ, ਜੇ ਕਹਿੰਦੇ ਜਾਈਏ ਕਹਿੰਦੇ ਜਾਈਏ ਕਹਿੰਦੇ ਜਾਈਏ ਤੇ ਸਤਿਗੁਰੂ ਜੀ ਦੀ ਮਹਿਮਾ ਨਹੀਂ ਅਸੀਂ ਕਹਿ ਸਕਦੇ। ਇੱਥੇ ਸੂਖਮ ਤੌਰ ਤੇ ਭਾਈ ਸਾਹਿਬ ਜੀ ਨੇ ਕਥਾ ਸਤਿਗੁਰੂ ਜੀ ਦੀ ਲਿਖੀ ਹੋਈ ਹੈ ਜਿਹੜੀ ਆਪਾਂ ਸਰਵਣ ਕਰ ਰਹੇ ਹਾਂ। ਇੱਕ ਇੱਕ ਤੁਕ ਦੇ ਵਿੱਚ ਇੱਕ ਇੱਕ ਸਾਖੀ ਜਿਹੜੀ ਉਹ ਛੁਪੀ ਹੋਈ ਹੈ। ਸੂਖਮ ਤੌਰ ਤੇ ਭਾਈ ਸਾਹਿਬ ਜੀ ਨੇ ਇੱਥੇ ਕਥਾ ਰਿਸ਼ਦਾਬੰਦੀ ਵਿੱਚ ਰੱਖੀ ਹੋਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਕੱਲ ਦੇ ਜਮਾਨਾ ਵਿੱਚ ਪਿੱਛੇ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਵੇਂ ਚਾਰ ਉਦਾਸੀਆਂ ਕੀਤੀਆਂ ਸਨ, ਆਰੰਭੀਆਂ ਸਨ, ਜਦੋਂ ਪੂਰਬ ਦੱਖਣ ਦੀ ਯਾਤਰਾ ਸਤਿਗੁਰੂ ਜੀ ਕਰ ਆਏ ਹਨ, ਤਾਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੀ ਮਹਿਮਾ ਦੇਖੀ ਹੈ। ਮਨ ਵਿੱਚ ਇੱਛਾ ਹੈ ਕਿ ਸਤਿਗੁਰੂ ਜੀ ਦੇ ਨਾਲ ਮੈਂ, ਜੇ ਸਤਿਗੁਰੂ ਜੀ ਮੈਨੂੰ ਕਾਬਾ ਮੰਦਿਰ, ਜਿਹਨੂੰ ਆਪਾਂ ਮੱਕਾ ਮਦੀਨਾ ਕਹਿੰਦੇ ਹਾਂ, ਇਸਲਾਮ ਧਰਮ ਦਾ ਸਭ ਤੋਂ ਵੱਡਾ ਸਥਾਨ ਉੱਥੇ ਹੀ ਹੈ, ਮੱਕਾ ਸ਼ਹਿਰ ਦਾ ਨਾਮ ਹੈ, ਤੇ ਜਿਹਦੇ ਦੁਆਲੇ ਸਾਰੇ ਮੁਸਲਮਾਨ ਨਿਵਾਜਦਾ ਕਰਦੇ ਹਨ, ਘੁੰਮਦੇ ਹਨ, ਉਹਦਾ ਨਾਮ ਹੈ ਕਾਬਾ। ਕਾਬਾ ਉਹਨੂੰ ਮੰਦਰ ਕਹਿੰਦੇ ਹਨ। ਉਹ ਕਾਬੇ ਜਿਹੜੀ ਨੀਂਹ ਹੈ, ਪਹਿਲਾਂ ਕਈਆਂ ਪੈਗੰਬਰਾਂ ਨੇ ਰੱਖੀ, ਬਾਅਦ ਵਿੱਚ ਸ੍ਰੀ ਮੁਹੰਮਦ, ਜੋ ਮੁਹੰਮਦ ਸਾਹਿਬ ਪੈਗੰਬਰ ਹਨ, ਉਹਨਾਂ ਨੇ ਰੱਖੀ ਸੀ। ਭਾਈ ਮਰਦਾਨ ਦੇ ਵਿੱਚ ਇੱਛਾ ਸੀ ਕਿ ਮੈਂ ਕਾਬੇ ਦੇ ਦਰਸ਼ਨ ਕਰਾਂ, ਕਿਹਾ ਕਿ ਸਤਿਗੁਰੂ ਜੀ ਮੇਰੇ ਇੱਕ ਮਨ ਚ ਚਾਹਨਾ ਇੱਛਾ ਹੈ ਕਿ ਮੈਂ ਜਿੰਦੇ ਜੀ ਕਾਬੇ ਦੇ ਦਰਸ਼ਨ ਕਰਾਂ, ਮੱਕੇ ਮਦੀਨੇ ਨੂੰ ਵੇਖਾਂ ਜਾ ਕੇ। ਸਤਿਗੁਰੂ ਜੀ ਕਹਿਣ ਲੱਗੇ ਵੀ ਭਾਈ ਮਰਦਾਨਾ, ਇਹ ਕਿਹੜੀ ਵੱਡੀ ਗੱਲ ਹੈ, ਤੂੰ ਸਾਨੂੰ ਪਹਿਲਾਂ ਦੱਸ ਦਿੰਦਾ, ਅਸੀਂ ਤੈਨੂੰ ਦਰਸ਼ਨ ਕਰਾ ਦਿੰਦੇ, ਇਹਦੇ ਵਿੱਚ ਕਿਹਾ ਕਿਉਂ ਤੂੰ ਢਿੱਲ ਕੀਤੀ ਹੈ। ਉਸ ਵਕਤ ਸਤਿਗੁਰੂ ਜੀ ਨੇ ਇੱਛਾ ਪੂਰੀ ਕਰਨ ਵਾਸਤੇ ਕਿਹਾ, ਭਾਈ ਮਰਦਾਨਾ ਜੀ ਆਪਣੀ ਨੇਤਰ ਬੰਦ ਕਰੋ। ਜਦੋਂ ਨੇਤਰ ਬੰਦ ਕੀਤੇ ਹਨ, ਸੱਚੇ ਪਾਤਸ਼ਾਹ ਜੀ ਨੇ ਕਾਬੇ ਬਚਾ ਦਿੱਤਾ ਹੈ। ਉੱਥੇ ਪਹੁੰਚ ਕੇ ਖੇਨ ਮਾਤਾ ਜੀ ਇਧਰੋਂ ਨੇਤਰ ਬੰਦ ਕੀਤੇ ਹਨ, ਇਧਰੋਂ ਸਤਿਗੁਰੂ ਗੋਬਿੰਦ ਸਿੱਧਾ ਕਾਬੇ ਮੰਦਿਰ ਅੱਗੇ ਜਾ ਕੇ ਸਤਿਗੁਰੂ ਜੀ ਪ੍ਰਗਟ ਹੋ ਗਏ ਹਨ। ਕਿਹਾ ਕਿ ਭਾਈ ਮਰਦਾਨਾ ਜੀ ਆਪਣੇ ਨੇਤਰ ਖੋਲੋ। ਜਦੋਂ ਨੇਤਰ ਅੱਖਾਂ ਖੋਲੀਆਂ ਹਨ, ਉਸੇ ਵੇਲੇ ਕਾਬਾ ਮੰਦਿਰ ਅੱਗੇ ਵੇਖਿਆ, ਹੈਰਾਨ ਪਰੇਸ਼ਾਨ ਹੋ ਗਏ ਕਿ ਇਹਦੇ ਇੰਨਾ ਦੂਰ ਹੈ, ਹਜ਼ਾਰਾਂ ਦੀ ਗਿਣਤੀ ਦੇ ਮੀਲਾਂ ਦੇ ਵਿੱਚ ਹੈ, ਤੇ ਇੱਡੀ ਛੇਤੀ ਕਿਵੇਂ ਪਹੁੰਚ ਗਏ ਹਨ। ਕਹਿਣ ਲੱਗੇ, ਸਤਿਗੁਰੂ ਜੀ ਤੁਹਾਡੀ ਮਹਿਮਾ ਤੁਸੀਂ ਆਪ ਹੀ ਜਾਣਦੇ ਹੋ। ਉਸ ਵਕਤ ਸਤਿਗੁਰੂ ਜੀ ਕਹਿੰਦੇ ਹੈ ਕਿ ਇਹ ਜੋ ਕਾਬਾ ਮੰਦਿਰ ਹੈ, ਇਹਦੇ ਬਾਹਰ ਦਰਵਾਜ਼ੇ ਦੱਸਦੇ ਹਨ ਵਿਦਵਾਨ, ਤੇ ਕਹਿੰਦੇ ਜਦੋਂ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਨਾ, ਮਹਾਰਾਜ ਨੇ ਪਿੱਛੋਂ ਦੀ ਡੇਰਾ ਕੀਤਾ। ਉਹਦਾ ਕਾਰਨ ਕੀ ਸੀ? ਕਹਿੰਦੇ ਹੈ ਇਹਨਾਂ ਹੱਜ ਕਰਨ ਵਾਲਿਆਂ ਨੇ ਉੱਥੋਂ ਦੇ ਜਿੰਨੇ ਮੁੱਲੇ ਮਰਾਣੇ ਪੀਰ ਦੇ ਪਿਛਲੇ ਦਰਵਾਜ਼ਾ ਬੰਦ ਸੀ, ਜਿਹਨੂੰ ਡੇਢ ਮਨ ਦਾ ਜਿਹੜਾ ਜਿੰਦਰਾ ਲੱਗਾ ਹੋਇਆ ਸੀ, ਉਹ ਜਿੰਦਰਾ ਲੱਗਾ ਸੀ। ਕਹਿੰਦੇ ਸਨ ਇਹ ਜਿਹੜਾ ਦਰਵਾਜ਼ਾ ਹੈ ਨਾ, ਇਹ ਉਦੋਂ ਆਪਣੇ ਆਪ ਹੀ ਖੁੱਲੇਗਾ ਜਦੋਂ ਪਰਮੇਸ਼ਰ ਦਾ ਭੇਜਿਆ ਹੋਇਆ ਪੈਗੰਬਰ ਪੀਰ ਕੋਈ ਪੂਰਨ ਜਿਹੜਾ ਹੈ ਸੰਤ ਔਲੀਆ ਆਊਗਾ। ਸਤਿਗੁਰੂ ਜੀ ਨੇ ਇਸ ਵਾਸਤੇ ਪਿੱਛੋਂ ਦੀ ਕਹਿੰਦੇ ਪ੍ਰਵੇਸ਼ ਕੀਤਾ, ਜਦੋਂ ਪ੍ਰਵੇਸ਼ ਕੀਤਾ ਜਿਹੜਾ ਇਹ ਜਿੰਦਰਾ ਨਾ ਬਿਨਾਂ ਚਾਬੀ ਦੇ ਖੁੱਲ ਗਿਆ ਆਪੇ, ਤੇ ਚਾਬੀ ਦਾ ਬਿਨਾਂ ਖੁੱਲ ਗਿਆ। ਗੁਰੂ ਜੀ ਨੇ ਅੰਦਰ ਪ੍ਰਵੇਸ਼ ਕਰਤਾ। ਜਦੋਂ ਹੱਜ ਕਰਨ ਵਾਲੇ ਆਏ, ਹਾਜੀ ਹੱਜ ਕਰਨਾ ਹੁੰਦਾ ਹੈ ਯਾਤਰਾ ਕਰਨੀ, ਇਹਨਾਂ ਵੇਖਿਆ ਹੈਰਾਨ ਪਰੇਸ਼ਾਨ ਹੋ ਕੇ ਕਹਿੰਦੇ ਹਰ ਜਿੰਦਰਾ ਕੋਈ ਖੋਲ ਨੀ ਸਕਦਾ, ਕਿਵੇਂ ਖੁੱਲ ਗਿਆ ਹੈ। ਉਸ ਵਕਤ ਇਹਨਾਂ ਨੇ ਭਾਲ ਕੀਤੀ, ਜਦੋਂ ਲੱਭੇ ਕੋਈ ਨਾ, ਫਿਰ ਕਹਿਣ ਲੱਗੇ ਲੱਗਦਾ ਜਦੋਂ ਕੋਈ ਹਿੰਦੂ ਹੀ ਆ ਗਿਆ ਹੈ, ਜਿਹਦੇ ਕਰਕੇ ਕੁਝ ਹੋ ਰਿਹਾ ਹੈ। ਜਦੋਂ ਇਹਨਾਂ ਸਾਧ ਸੰਗਤ ਜੀ ਵੇਖਿਆ ਤੇ ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਸਨ, ਸਤਿਗੁਰੂ ਜੀ ਦੇ ਜਿਹੜੇ ਚਰਨ ਸਨ ਉਹ ਕਾਬੇ ਮੰਦਰ ਵਾਂਗੂ ਕੀਤੇ ਹੋਏ ਸਨ। ਜਦੋਂ ਉੱਧਰ ਇਹਨਾਂ ਚਰਨ ਵੇਖੇ, ਜੀਵਨ ਨਾਮੇ ਪੀਰ ਸੀ ਉਸ ਵਕਤ ਮੁੱਲਾ ਮਲਾਣਾ ਕਾਜੀ ਸਮਝ ਲਓ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਹਰ ਕੁਫਾਰੀ। ਸਤਿਗੁਰੂ ਜੀ ਦੇ ਸੁੱਤੇ ਸਨ, ਵਿਸ਼ਰਾਮ ਕਰ ਰਹੇ ਸਨ, ਕਹਿੰਦੇ ਨੇ ਜਾਗਦਿਆ ਜਾ ਕੇ ਸਤਿਗੁਰੂ ਜੀ ਦੀ ਬਖਸ਼ੀ ਤੇ ਲੱਤ ਮਾਰੀ। ਕਹਿਣ ਲੱਗਾ ਕਿਹੜਾ ਹੈ ਤੂੰ ਕਾਫਰ, ਜਿਹੜਾ ਖੁਦਾ ਦੇ ਘਰ ਵੱਲ ਲੱਤਾਂ ਪਸਾਰ ਕੇ ਪਿਆ ਹੈ। ਸਤਿਗੁਰੂ ਜੀ ਕਹਿਣ ਲੱਗੇ, ਜਿੱਧਰ ਰੱਬ ਦਾ ਘਰ ਨਹੀਂ ਸਾਡੇ, ਉੱਧਰ ਚਰਨ ਕਰਦੇ ਤੂੰ ਕਾਜੀਆ। ਉਸ ਵਕਤ ਕਹਿੰਦੇ ਇਹਨੇ ਘਸੀਟ ਕੇ ਸਤਿਗੁਰੂ ਜੀ ਦੇ ਚਰਨ ਫੜ ਕੇ ਦੂਜੇ ਬੰਨੇ ਕੀਤੇ, ਕਹਿੰਦੇ ਮੱਕਾ ਉਦਲੇ ਬੰਨੇ ਘੁੰਮ ਗਿਆ। ਇਹਨੇ ਫੜ ਕੇ ਗੁੱਸੇ ਨਾਲ ਦੂਜੇ ਬੰਨੇ ਫਿਰ ਕੀਤੇ, ਮੱਕਾ ਕਹਿੰਦੇ ਉੱਧਰ ਘੁੰਮ ਗਿਆ। ਜਿੱਧਰ ਸਤਿਗੁਰੂ ਜੀ ਚਰਨ ਜੀ ਦੇ ਚਰਨ ਗਾਣ, ਉਧਰੋਂ ਦਰਵਾਜੇ ਖੁੱਲ ਜਾਣ, ਦੂਜੇ ਪਾਸੇ ਦਰਵਾਜੇ ਬੰਦ ਹੀ ਰਹਿਣ। ਇਹ ਗੁਰੂ ਜੀ ਨੇ ਤੇ ਕਲਾ ਵਿਖਾਈ। ਜਦੋਂ ਇਹ ਆਪਣਾ ਪੂਜਣ ਬਾਜੀ ਕਰ ਰਹੇ ਸਨ, ਉਸ ਵਕਤ ਪੰਜਾਬੋਂ ਵੀ ਕੁਝ ਜਿਹੜੇ ਗਏ ਹੋਏ ਸਨ, ਕਾਜੀ ਮੁਲਾਣੇ ਹੱਜ ਕਰਨ ਜਾਦਾ ਕਰਨ ਵਾਸਤੇ, ਇਹਨਾਂ ਜਦੋਂ ਵੇਖਿਆ ਇਹਨਾਂ ਜਿਹੜੇ ਇਹਨਾਂ ਨੂੰ ਦੱਸਿਆ, ਉਹ ਕਥਾ ਅੱਜ ਆ ਰਹੀ ਹੈ ਜਿਵੇਂ ਇਹਨਾਂ ਨੂੰ ਦੱਸਿਆ ਸਤਿਗੁਰੂ ਜੀ ਦੀ ਮਹਿਮਾ ਜਣਾਈ। ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ, ਸਤਿਗੁਰੂ ਜੀ ਸਮਰਥ ਬਖਸ਼ਣ ਕੇ ਸਤਿਗੁਰੂ ਜੀ ਆਪਣੀ ਕਥਾ ਆਪਣੀ ਆਪ ਹੀ ਦੱਸਣਾ ਪ੍ਰਵਾਸੀ ਕਰਵਾ ਲੈਣ। ਬੜੇ ਪਿਆਰ ਸਤਿਕਾਰ ਅਦਬ ਨਾਲ ਸਤਿਗੁਰੂ ਜੀ ਨੂੰ ਸਵੀਸ ਨੂੰ ਆਉਂਦੇ ਹੋਏ ਸਾਰੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੋਹਰਾ
ਚਰਨਾਂ ਤੋਂ ਫੜ ਕੇ ਲੱਤਾਂ ਤੋਂ ਫੜ ਕੇ ਇਹਨਾਂ ਨੇ ਮਾਰ ਪਹਿਲਾਂ ਪਾਸਾ ਪਲਟਾਇਆ, ਤੇ ਸਤਿਗੁਰੂ ਜੀ ਨੇ ਕੀ ਕਹਿਣਾ ਹੈ, ਕਿਉਂਕਿ ਜੋ ਰੱਬ ਹੁੰਦਾ ਹੈ ਉਹ ਜੀਵਾਂ ਦੇ ਨਾਲ ਵੈਰ ਨਹੀਂ ਕਰਦਾ, ਕਿਉਂਕਿ ਉਹ ਪਰਮੇਸ਼ਰ ਨਿਰਵੈਰ ਹੈ। ਕਹਿੰਦੇ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਗੁੱਸੇ ਵਿੱਚ ਆਣ ਕੇ ਮੁੜ ਕੇ ਧੱਕੇ ਮਾਰ ਕੇ ਕੱਢਿਆ ਕਾਬੇ ਵਿੱਚ ਮੁਸਲਮਾਨਾਂ ਨੇ। ਕਹਿੰਦੇ ਹਿੰਦੂਆਂ ਤੁਹਾਡਾ ਇੱਥੇ ਕੀ ਕੰਮ ਹੈ, ਤੁਸੀਂ ਇੱਥੇ ਕਿਉਂ ਆਏ ਹੋ, ਤੁਹਾਨੂੰ ਤੇ ਇੱਥੇ ਆਰਡਰ ਹੀ ਨਹੀਂ ਆਉਣ ਦਾ। ਤੇ ਸਤਿਗੁਰੂ ਜੀ ਨੂੰ ਕਹਿੰਦੇ ਨਾ ਧੱਕੇ ਮਾਰ ਕੇ ਕੱਢ ਦਿੱਤਾ। ਜਦੋਂ ਮਹਾਰਾਜ ਕਾਬੇ ਤੋਂ ਬਾਹਰ ਚਲੇ ਗਏ, ਉਸ ਵਕਤ ਕਹਿੰਦੇ ਸਾਰੇ ਜਿਹੜੇ ਕਾਬਾ ਮੰਦਿਰ ਹੈ ਨਾ, ਇਹ ਮਸਜਿਦ, ਕਹਿੰਦੇ ਨੇ ਸਾਰੇ ਜਿਹੜੇ ਨਾ ਦਰਵਾਜੇ ਜਿਹੜੇ ਖੁੱਲੇ ਸਨ ਉਹ ਵੀ ਸਭ ਬੰਦ ਹੋ ਗਏ। ਮਹਾਰਾਜ
ਕਹਿੰਦੇ
ਜਦੋਂ ਸਤਿਗੁਰੂ ਜੀ ਦਾ ਨਾਲ ਇਹਨਾਂ ਏਦਾਂ ਕੀਤਾ, ਉਹਨੇ ਹੱਜ ਕਰਨ ਗਏ ਸੀ ਨਾ ਵਿੱਚ ਕੁਝ, ਉਹ ਕੁਝ ਪੰਜਾਬ ਤੋਂ ਵੀ ਗਏ ਸਨ ਮੁਸਲਮਾਨ, ਤੇ ਮੁਸਲਮਾਨਾਂ ਨੇ ਕਹਿੰਦੇ ਉਹ ਮੁਸਲਮਾਨ ਜਿਹੜੇ ਪੰਜਾਬ ਤੋਂ ਗਏ ਸੀ ਉਹਨਾਂ ਨੇ ਇਹ ਹਰਕਤ ਕਰਦੇ ਹੋਏ ਆਪਣੇ ਨਾਲ ਦੇ ਦੂਜਿਆਂ ਨੂੰ ਯਾਤਰੀਆਂ ਨੂੰ ਵੇਖਿਆ। ਕਹਿੰਦੇ ਉਹਨਾਂ ਨੇ ਸਤਿਗੁਰੂ ਜੀ ਦੇ ਨਾਲ ਦਾ ਵਰਤਾਵ ਕਰਦੇ ਵੇਖ ਲਿਆ, ਉਹਨਾਂ ਨੇ ਸਤਿਗੁਰੂ ਜੀ ਨੂੰ ਪਛਾਣ ਲਿਆ, ਇਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਜਿਨ੍ਹਾਂ ਨੇ ਪੰਜਾਬ ਵਿੱਚ ਦੇਸ਼ਾਂ ਦੇਸ਼ਾਂ ਵਿੱਚ ਜਿਨ੍ਹਾਂ ਨੇ ਉਦਾਸੀਆਂ ਕਰਕੇ ਇੰਨੀ ਸਤਿਗੁਰੂ ਜੀ ਦੀ ਮਹਿਮਾ ਫੈਲੀ ਹੋਈ ਹੈ, ਇਹਨਾਂ ਨੂੰ ਜਾਣ ਲੋਕਾਂ ਨੇ ਵੇਖਿਆ ਨਹੀਂ ਹੈ, ਜਿਸ ਕਰਕੇ ਕਹਿੰਦੇ ਇਹਨਾਂ ਨੇ ਦੱਸਿਆ ਇਹਨਾਂ ਨੂੰ। ਕਹਿਣ ਲੱਗੇ ਮੂਰਖੋ ਕਿਉਂ ਧੱਕੇ ਮਾਰਦੇ ਹੋਏ, ਖੁਦਾ ਤਾਲਾ ਰੱਬ ਆਪ ਆਇਆ ਹੈ, ਤੇ ਤੁਸੀਂ ਉਸ ਖੁਦਾ ਨੂੰ ਜਿਹਦਾ ਘਰ ਹੈ ਉਹਨੂੰ ਧੱਕੇ ਮਾਰੇ ਕੱਢ ਰਹੇ ਹੋ ਤੇ ਕਹਿੰਦੇ ਹੈ ਆਦੇ ਤੁਸੀਂ ਜਿਹਨੂੰ ਮਾਰਨਾ ਮਾਰ ਰਹੇ ਹਨ ਧੱਕੇ ਇਹਦੇ ਪਰਮੇਸ਼ਰ ਆਪ ਆਇਆ ਹੈ।
ਹਿੰਦੂ ਮੁਸਲਮਾਨ ਕੋ ਪੀਰ
ਕਹਿੰਦੇ ਹਨ ਸਤਿਗੁਰਾਂ ਕਿਹਾ ਵੀ ਇਹਦੇ ਨਾਨਕ ਸ਼ਾਹ ਫਕੀਰ ਹੈ ਇਹਦੇ ਸ਼ਾਹਾਂ ਦੇ ਸ਼ਾਹ ਤੇ ਜੋ ਸਭ ਦੁੱਖਾਂ ਤੋਂ ਰਹਿਤ ਜੋ ਪਰਮੇਸ਼ਰ ਰੱਬ ਹੈ ਉਹ ਆਪ ਆਇਆ ਹੋਇਆ ਹੈ ਤੇ ਕਹਿੰਦੇ ਇਹਦੇ ਜਿਹੜੇ ਹਿੰਦੂ ਹਨ ਨਾ ਹਿੰਦੂ ਲੋਕ ਉਹਨਾਂ ਦੇ ਗੁਰੂ ਸਦਵਾਉਂਦੇ ਹਨ ਜਿਹੜੇ ਮੁਸਲਮਾਨ ਹਨ ਉਹਨਾਂ ਦੇ ਪੀਰ ਸਦਵਾਉਂਦੇ ਹਨ। ਹਿੰਦੂ ਲੋਕ ਇਹਨਾਂ ਨੂੰ ਕਹਿੰਦੇ ਹਨ ਗੁਰੂ ਤੇ ਮੁਸਲਮਾਨ ਇਹਨਾਂ ਨੂੰ ਪੀਰ ਕਹਿੰਦੇ ਹਨ।
ਇਸ ਤੁਰਕ ਹਿੰਦੂ ਹੈ ਇੱਕ ਸਜਾਣੈ
ਉਹ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਕਹਿੰਦੇ ਇਹਦੇ ਸਤਿਗੁਰ ਜੋ ਹਨ ਜੋ ਇਹਦੇ ਖੁਦਾ ਹਨ ਤੇ ਕਹਿੰਦੇ ਹਿੰਦੂ ਹੋਵੇ ਭਾਵੇਂ ਕੋਈ ਮੁਸਲਮਾਨ ਹੋਵੇ ਉਹਨੂੰ ਇੱਕ ਕਰਕੇ ਜਾਣਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਬਚਨ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲ੍ਹੇ ਰਾਮ ਕੇ ਪਿੰਡ ਪ੍ਰਾਣ ਵੀ ਭਾਈ ਨਾ ਤੇ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ ਕਿਉਂਕਿ ਅਸੀਂ ਕਹਿੰਦੇ ਇਹ ਜਿਹੜੇ ਹੈ ਨਾ ਪਿੰਡ ਸਰੀਰ ਇਹ ਵੀ ਉਹ ਪਰਮੇਸ਼ਰ ਖੁਦਾ ਨੇ ਦਿੱਤਾ ਹੋਇਆ ਹੈ। ਆਹ ਜਿਹੜੇ ਪ੍ਰਾਣ ਹਨ ਸਰੀਰ ਅੰਦਰ ਜਿਨ੍ਹਾਂ ਕਰਕੇ ਸਾਹ ਲੈਂਦੇ ਇਹ ਵੀ ਖੁਦਾ ਦੇ ਦਿੱਤੇ ਹਨ ਤੇ ਜਦੋਂ ਖੁਦਾ ਦਾ ਸਭ ਕੁਝ ਹੈ ਹਿੰਦੂ ਕੌਣ ਤੇ ਮੁਸਲਮਾਨ ਕੌਣ ਤੇ ਭਗਤ ਕਬੀਰ ਜੀ ਦਾ ਇਹ ਵਚਨ ਹੈ ਕਿ ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜ ਕੌਣ ਭਲੇ ਕੋ ਮੰਦੇ ਸਾਰੇ ਤੇ ਭਾਈ ਇੱਕ ਜੋਤ ਤੋਂ ਪੈਦਾ ਹੋਏ ਹਨ ਇੱਕ ਸੂਤ ਦੇ ਵਿੱਚ ਸਾਰੇ ਜੀਵ ਪਰੋਏ ਹੋਏ ਹਨ ਤੇ ਸਾਰੇ ਘੜਾ ਘੜਾ ਦੇ ਵਿੱਚ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਕਣ ਕਣ ਵਿੱਚ ਵਸਿਆ ਹੋਇਆ ਹੈ। ਇਸ ਕਰਕੇ ਵੈਰ ਵਿਰੋਧ ਕਿਸ ਨਾਲ ਕਰਨਾ ਹੈ ਪਰ ਇਹ ਸਾਡੀ ਅਗਿਆਨਤਾ ਕਰਕੇ ਸਾਰਾ ਸਾਡੀ ਜਿਹੜਾ ਹੈ ਨਾ ਇਹ ਝਗੜਾ ਜਿਹੜਾ ਪਿਆ ਹੋਇਆ ਹੈ ਸਮਝ ਆਉਂਦੀ ਨਹੀਂ ਹੈ ਵਖਰੇਵਾ ਸਭ ਪਿਆ ਹੋਇਆ ਹੈ। ਤੇ ਉਹ ਦੱਸ ਰਹੇ ਹਨ ਕਿ ਜਿਹਨਾਂ ਨੂੰ ਤੁਸੀਂ ਧੱਗੇ ਮਾਰ ਰਹੇ ਹੋ ਨਾ ਇਹ ਤੇ ਹਿੰਦੂ ਹੋਵੇ ਕੋਈ ਮੁਸਲਮਾਨ ਹੋਵੇ ਉਹਨੂੰ ਇੱਕ ਕਰਕੇ ਜਾਣਦੇ ਹਨ।
ਇਹਨਾਂ
ਨੇ ਦੋਵਾਂ ਨੂੰ ਇੱਕ ਬਰਾਬਰ ਪਛਾਣਿਆ ਹੋਇਆ ਹੈ ਕਿ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ ਇਹਦਾ ਭਾਈ ਇਨਸਾਨ ਹੈ ਇੱਕ
ਹੱਕ ਨਾਮ ਇਨ ਸੱਚ ਦਰੜਾਇਆ।
ਇਹਨਾਂ ਨੇ ਦੇ ਕਹਿੰਦੇ ਜੋ ਬੰਦੇ ਦਾ ਹੈ ਨਾ ਹੱਕ ਜੋ ਹੱਕ ਹੈ ਇਨਸਾਨ ਦਾ ਕਰਨ ਦਾ ਉਹ ਹੱਕ ਕੀ ਹੈ ਉਹ ਹੱਕ ਜੋ ਪਰਮਾਤਮਾ ਹੈ ਉਹਨੂੰ ਜਪਣ ਦਾ ਇਹ ਬੰਦੇ ਦਾ ਹੱਕ ਕੀ ਹੈ ਅਸੀਂ ਕਹਿਣਾ ਅੱਜ ਮੇਰਾ ਹੱਕ ਬਣਦਾ ਮੇਰੇ ਜ਼ਮੀਨ ਦੇ ਅੰਦਰ ਦੇ ਮੇਰਾ ਹੱਕ ਬਣਦਾ ਹੈ ਪਰ ਸੱਚੇ ਪਾਤਸ਼ਾਹ ਘਰ ਵੱਲੋਂ ਇਹ ਸਿੱਖਿਆ ਹੈ ਹੱਕ ਕੀ ਹੈ। ਹੱਕ ਪਰਮੇਸ਼ਰ ਪਰਮਾਤਮਾ ਨੂੰ ਕਹਿੰਦੇ ਹਨ ਖੁਦਾ ਨੂੰ ਕਹਿੰਦੇ ਹਨ ਹੱਕ। ਭਾਈ ਨੰਦ ਲਾਲ ਜੀ ਨੇ ਕਿਹਾ ਨਾ ਹੱਕ ਹੱਕ ਗੁਰੂ ਗੋਬਿੰਦ ਸਿੰਘ ਉਹ ਕਈ ਥਾਵਾਂ ਤੇ ਲਿਖਿਆ ਹੋਇਆ ਹੈ ਹੱਕ ਹੱਕ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਪਰਮਾਤਮਾ ਹਨ ਤੇ ਹੱਕ ਹੱਕ ਦਾ ਅਰਥ ਹੈ ਵੀ ਜੋ ਹੱਕ ਹੈ ਇਨਸਾਨ ਦਾ ਕਰਨ ਦਾ ਉਹ ਕੀ ਹੱਕ ਹੈ ਪਰਮੇਸ਼ਰ ਦਾ ਨਾਮ ਜਪਣ ਦਾ। ਪ੍ਰਾਣੀ ਆਇਆ ਲਾਹਾ ਲੈਣ ਕਿ ਨਾਮ ਜਪ ਕੇ ਤੂੰ ਲਾਹਾ ਲਵੇ ਆਇਓ ਪੜ੍ਹ ਸੁਣ ਕੋ ਬਾਣੀ ਬਾਣੀ ਪੜ੍ਹ ਤੇ ਸੁਣਨੀ ਆਇਆ ਹੈ ਇਸ ਸੰਸਾਰ ਵਿੱਚ ਹੋਰ ਬਹੁਤੇ ਜਿਹੜੇ ਕੰਮ ਹੈ ਉਹ ਤੇ ਤੇਰੇ ਬਾਰੇ ਹਨ ਉਹ ਤੇਰੀ ਸੋਚ ਮੁਤਾਬਕ ਹਨ ਤੇ ਕਹਿੰਦੇ ਹਨ ਇਹਨਾਂ ਨੇ ਜਿਹੜਾ ਜੀਵ ਦਾ ਹੱਕ ਹੈ ਜੋ ਬੰਦੇ ਨੇ ਵਾਅਦੇ ਕੀਤੇ ਹੋਏ ਹਨ ਖੁਦਾ ਦੇ ਘਰ ਵਿੱਚ ਕਿ ਮੈਨੂੰ ਇੱਕ ਵਾਰ ਜਨਮ ਦੇ ਦੇ ਪਰਮਾਤਮਾ ਮੈਨੂੰ ਆ ਮਾਤਾ ਦੇ ਗਰਭ ਦੇ ਪੇਟ ਵਿੱਚੋਂ ਘਰ ਕੱਢ ਦੇ ਮੈਂ ਬੜਾ ਅਜੇ ਦੁਖੀ ਹਾਂ ਜਿਸ ਕਰਕੇ ਤੂੰ ਮੈਨੂੰ ਕੱਢ ਦੇਵੇਗਾ ਮੈਂ ਤੇਰਾ ਸਿਮਰਨ ਭਗਤੀ ਕਰਾਂਗਾ ਇਹ ਵਾਅਦੇ ਕੀਤੇ ਹੋਏ ਹਨ ਬੰਦੇ ਨੇ ਪਰ ਕਹਿੰਦੇ ਹੈ ਵਿੱਚੋਂ ਗਰਭ ਨਿਕਲ ਆਇਆ ਕਸਮ ਸਾਰ ਦੁਨੀ ਚਿੱਤ ਲਾਇਆ ਕਹਿੰਦੇ ਜਦੋਂ ਇਹਦਾ ਜਨਮ ਹੋ ਜਾਂਦਾ ਉਸੇ ਵਕਤ ਹੀ ਉਹ ਕਸਮ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਅਤੇ ਦੁਨੀਆਂ ਨਾਲ ਚਿੱਤ ਲਾ ਦਿੰਦਾ ਹੈ ਉਸੇ ਵੇਲੇ ਬੱਲੇ ਬੱਲੇ ਵੇਖੋ ਕਿੰਨੀ ਸੋਹਣੀ ਦੁਨੀਆਂ ਹੈ ਕਿੰਨੇ ਸੋਹਣੇ ਲੋਕ ਕਿੰਨੀ ਸੋਹਣੀ ਕੁਦਰਤ ਹੈ ਜੀਵ ਕਹਿੰਦੇ ਉਸੇ ਵੇਲੇ ਉਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਦਾਦ ਪਿਆਰੀ ਵਿਸਰਿਆ ਦਾ ਤਾਰਾ ਉਹ ਸੱਚੇ ਪਾਤਸ਼ਾਹ ਜਿਹਨੇ ਦਾਦਾਂ ਦਿੱਤੀਆਂ ਹੋਈਆਂ ਧੀਆਂ ਪੁੱਤਰ ਘਰ ਜਾਇਦਾਦ ਸਭ ਕੁਝ ਉਹ ਸੰਸਾਰ ਨੂੰ ਭੁਲਾ ਦਿੰਦਾ ਹੈ ਕਹਿੰਦੇ ਇਹਨਾਂ ਨੇ ਤੇ ਉਹ ਕੰਮ ਕੀਤਾ ਹੈ, ਉਹ ਚੀਜ਼ ਦੜਾਈ ਹੈ ਜਿਹੜਾ ਬੰਦੇ ਦਾ ਹੱਕ ਹੈ ਰੱਬ ਦਾ ਨਾਮ ਲੈਣ ਦਾ, ਉਹ ਤੁਸੀਂ ਕਿਉਂ ਕਰਦੇ ਹੋ ਇਸ ਨਾਲ?
ਇਨ ਰਾਹੇ ਸੱਚੇ ਹੈ ਜਗ ਲਾਇਆ,
ਇਹਨਾਂ ਨੇ ਤੇ ਜਗਤ ਨੂੰ ਸੱਚੇ ਰਾਹ ਤੇ ਲਾ ਦਿੱਤਾ। ਇਹਨਾਂ ਦੇ ਨਿਰਦੇਸ਼ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਭੁੱਲੇ ਮਾਰਗ ਜਿਹਨੇ ਬਤਾਇਆ, ਸੱਚੇ ਪਾਤ ਭੁੱਲਿਆ ਹੋਇਆ ਨੂੰ ਮਾਰਗ ਦੇ ਪਾ ਦਿੱਤਾ, ਉਹ ਭਾਵ ਭਗਤੀ ਪ੍ਰੇਮਾ ਭਗਤੀ ਦੇ ਮਾਰਗ ਦੇ ਪਾ ਦਿੱਤਾ।
ਤੁਰਕ ਬੰਦਗੀ ਹਿੰਦੂ ਭਗਤ ਲਾਏ,
ਤੁਰਕਾਂ ਮੁਸਲਮਾਨਾਂ ਨੂੰ ਕਿਹਾ ਕਿ ਉਸ ਖੁਦਾ ਦੀ ਬੰਦਗੀ ਕਰੋ, ਤੇ ਹਿੰਦੂਆਂ ਨੂੰ ਕਿਹਾ ਕਿ ਇਹ ਜਿਹੜੀ ਪਰਮੇਸ਼ਵਰ ਪਰਮਾਤਮਾ ਦੀ ਭਗਤੀ ਹੈ ਉਹਨੂੰ ਕਰੋ ਭਾਈ।
ਕੁਫਰ ਅਹੰਕਾਰ ਦੋ ਹਟਾਏ,
ਇਹਨਾਂ ਨੇ ਤੇ ਇੰਨਾ ਕੁਝ ਕੀਤਾ ਹੈ, ਕੁਫਰ ਜਿਹੜਾ ਝੂਠ ਬੋਲਣਾ ਹੈ ਜਿਹੜਾ ਅਹੰਕਾਰ ਕਰਨਾ ਹੈ ਦੋਵਾਂ ਤੋਂ ਹਟਾਇਆ ਹੈ, ਹਿੰਦੂਆਂ ਮੁਸਲਮਾਨਾਂ ਨੂੰ ਸਭ ਨੂੰ ਕਿਹਾ ਕਿ ਭਾਈ ਝੂਠ ਨਹੀਂ ਬੋਲਣਾ ਹੈ, ਨਾ ਅਹੰਕਾਰ ਕਰਨਾ ਹੈ ਕਿਤੇ ਜੀਵਨ ਵਿੱਚ ਰਹਿੰਦਿਆਂ। ਇਹ ਸ਼ਾਸਤਰਾਂ ਦਾ ਵੀ ਕਥਨ ਹੈ ਕਿ ਝੂਠ ਕਿੱਦਾਂ ਨਹੀਂ ਬੋਲਣਾ, ਇੱਕ ਤੇ ਸਿੱਧਾ ਹੁੰਦਾ ਹੈ, ਇੱਕ ਹੁੰਦਾ ਹੈ ਕਹਿੰਦੇ ਵਚਨ ਵੀ ਝੂਠਾ ਹੋਵੇ ਤੇ ਮਿੱਠਾ ਵੀ ਹੋਵੇ ਇਹ ਨਹੀਂ ਬੋਲਣਾ ਚਾਹੀਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ, ਭਾਵੇਂ ਅਸੀਂ ਉਹਨਾਂ ਨਾਲ ਈਰਖਾ ਕਰਦੇ ਹਾਂ, ਕਹਿੰਦੇ ਹਾਂ ਜੀ ਮਹਾਰਾਜ ਅਸੀਂ ਤੁਹਾਨੂੰ ਉਡੀਕਦੇ ਸਾਂ, ਅਸੀਂ ਤੁਹਾਨੂੰ ਯਾਦ ਕਰ ਰਹੇ ਸਾਂ, ਇੱਕ ਤੇ ਯਾਦ ਨਹੀਂ ਕਰੇ ਇਹ ਝੂਠ, ਇੱਕ ਅਗਲੇ ਦੇ ਕਾਇਦੇ ਤੇ ਕਹਿਣਾ ਕਿ ਤੁਹਾਨੂੰ ਯਾਦ ਕਰੇ ਸੀ ਇਹ ਮਿੱਠਾ ਵਚਨ, ਕਹਿੰਦੇ ਇਹੋ ਜਿਹਾ ਵਚਨ ਨਹੀਂ ਕਰਨਾ ਚਾਹੀਦਾ। ਇੱਕ ਤੇ ਝੂਠ ਨਹੀਂ ਬੋਲਣਾ, ਇੱਕ ਵਚਨ ਸੱਚਾ ਹੋਵੇ ਤੇ ਕਹਿੰਦੇ ਵਚਨ ਸਖ਼ਤ ਹੋਵੇ ਇਹ ਵੀ ਨਹੀਂ ਬੋਲਣਾ ਚਾਹੀਦਾ। ਸੱਚਾ ਕਿਵੇਂ ਤੇ ਸਖ਼ਤ ਕਿਵੇਂ? ਕਿ ਜਿਵੇਂ ਹੁਣ ਕੋਈ ਅੱਖਾਂ ਤੋਂ ਅੰਨਾ ਹੈ ਤੇ ਜੇ ਉਹਨੂੰ ਕੋਈ ਸਿੱਧਾ ਹੀ ਕਹਿ ਦੇ ਵੀ ਉਹਦੇ ਫਲਾਣਾ ਜੀ ਕਾਣਾ ਹੈ, ਭਜਨ ਤੇ ਸੱਚਾ ਹੈ, ਉਹ ਸੱਚਾ ਹੈ ਸੱਚ ਮੁੱਚ ਹੀ ਕਾਣਾ ਹੈ, ਪਰ ਉਹਦੇ ਬੋਲਣ ਕਰਕੇ ਜਿਹੜਾ ਹੈ ਉਹਦਾ ਅਗਲੇ ਦਾ ਦਿਲ ਦੁਖਦਾ ਹੈ। ਸੱਚਾ ਵਚਨ ਹੋਵੇ ਕੜਵਾ ਵਚਨ ਹੋਵੇ ਇਹ ਵੀ ਨਹੀਂ ਬੋਲਣਾ ਹੈ, ਝੂਠਾ ਵਚਨ ਹੋਵੇ ਮਿੱਠਾ ਹੋਵੇ ਇਹ ਵੀ ਨਹੀਂ ਬੋਲਣਾ ਹੈ। ਜੋ ਇਸ ਕਰਕੇ ਸਤਿਗੁਰੂ ਜੀ ਨੇ ਕਹਿੰਦੇ ਜਿਹੜੇ ਝੂਠ ਬੋਲਣ ਤੋਂ ਢਾਇਆ, ਹੰਕਾਰ ਤੋਂ ਢਾਇਆ, ਵੀ ਹੰਕਾਰ ਜਿਹੜਾ ਨਰਕਾਂ ਦਾ ਘਰ ਹੈ, ਨਰਕ ਵਿੱਚ ਪੈਣ ਦੇ ਬਰਾਬਰ ਹੈ ਹੰਕਾਰ ਕਰਨਾ। ਸਤਿਗੁਰੂ ਜੀ ਦਾ ਵਚਨ ਹੈ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ, ਹਉਮੈ ਇਹ ਬੰਦਨਾ ਫਿਰ ਫਿਰ ਜੋ ਨਹੀਂ ਪਾਹੇ। ਆ ਬੰਦਾ ਜਿੰਨੀਆਂ ਜੂਨਾਂ ਚ ਪੈਂਦਾ ਨਾ, ਕੁੱਤੇ ਬਿੱਲੀ ਕੋਟ ਕਿਰਲੀਆਂ ਸੱਪ ਮਗਰ ਮੱਛ ਬਣਦਾ ਹੈ, ਇਹ ਸਾਰਾ ਹੰਕਾਰ ਦਾ ਹੀ ਕੰਮ ਹੈ, ਕਿਉਂਕਿ ਜਿਹੜਾ ਕੰਮ ਕਰਨਾ ਬਸ ਹੰਕਾਰ ਵਿੱਚ ਹੀ, ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੋਇਆ, ਬਸ ਹੰਕਾਰ ਹੀ ਹੰਕਾਰ। ਤੇ ਸਤਿਗੁਰੂ ਜੀ ਕਹਿੰਦੇ ਹਨ ਹਉਮੈ ਵਿੱਚ ਜਿਹੜੀ ਹੈ ਨਾ ਉਹ ਕਦੀ ਭਗਤੀ ਨਹੀਂ ਹੋ ਸਕਦੀ, ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸ ਹੈ ਬਿਠਾਏ। ਜਿੱਥੇ ਰੱਬ ਦਾ ਨਾਮ ਹੈ ਉਹਦੇ ਹੰਕਾਰ ਨਹੀਂ ਹੈ ਬੰਦੇ ਅੰਦਰ, ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਹੋ ਸਕਦਾ। ਕਈ ਨਾਮ ਜਪਣ ਦਾ ਬੜਾ ਢੋਂਗ ਕਰਦੇ ਹਨ ਸਾਡੇ ਵਰਗੇ, ਨਾਮ ਦੀ ਕਣੀ ਇੱਕ ਹੀ ਹੁੰਦੀ ਹੈ ਹੰਕਾਰ ਹੀ ਬਣ ਚੁੱਕਿਆ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਵੀ ਭਾਈ ਝੂਠ ਤੇ ਨਰਕ, ਜਿਹੜਾ ਝੂਠ ਤੇ ਨਰਕ ਇੱਕ ਬਰਾਬਰ ਹੈ, ਹੰਕਾਰ ਵਿੱਚ ਰਹਿਣਾ ਇਹ ਵੀ ਨਰਕ ਚ ਪੈਣ ਬਰਾਬਰ ਹੈ, ਦੋਵਾਂ ਤੋਂ ਢਾਇਆ ਸਤਿਗੁਰੂ ਜੀ ਨੇ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ।
ਸੂਰਠਾਂ ਜਾ ਕੇ ਇਤ ਪਗ ਪਈੜੇ,
ਕਹਿੰਦੇ ਵੇਖ ਲੋ ਕਾਜੀ ਮੁੱਲਿਓ, ਵੇਖੋ ਜਿਨ੍ਹਾਂ ਦੇ ਆਉਣ ਕਰਕੇ ਜਿਨ੍ਹਾਂ ਨੇ ਇਸ ਥਾਂ ਤੇ ਆਪਣੇ ਚਰਨ ਪਾ ਦਿੱਤੇ ਤੇ ਵੇਖੋ ਕੀ ਹੋਇਆ,
ਦਰਵਾਜੇ ਨਹਿ ਖੁੱਲੇ,
ਵੇਖ ਲੋ ਦਰਵਾਜੇ ਜਿਹੜੇ ਖੁੱਲੇ ਸਨ ਉਹ ਬੰਦ ਹੋ ਗਏ, ਜਿਹੜੇ ਬੰਦ ਸੀ ਉਹ ਇਹਨਾਂ ਦੇ ਚਰਨ ਪਾਉਣ ਕਰਕੇ ਖੁੱਲ ਗਏ ਸਨ, ਹੁਣ ਵੇਖ ਲੋ ਸਾਰੇ ਇਹਨਾਂ ਦੇ ਚਰਨ ਤੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਹੈ ਤੇ ਵੇਖ ਲੋ ਸਾਰੇ ਦਰਵਾਜੇ ਬੰਦ ਹੋ ਗਏ ਹਨ, ਕੋਈ ਵਚਨ ਕਰ ਦੇਣ ਇਹੋ ਜਿਹਾ
ਜਾਣੇ ਕਿਛ ਹੋਰ ਹੋਏ,
ਕੀ ਕੋਈ ਜਾਣੇ ਵੀ ਤੇ ਕੀ ਦਾ ਕੀ ਹੋ ਸਕਦਾ ਹੈ, ਇਹਦੇ ਇਹਨਾਂ ਦੇ ਚੁੱਪ ਵੱਟੀ ਹੋਈ ਹੈ, ਕਿਉਂਕਿ ਨਿਰਵੈਰ ਹਨ ਖੁਦਾ ਦੇ ਰੂਪ ਹਨ, ਤੇ ਜੇ ਕਹਿੰਦੇ ਇੱਕ ਵਚਨ ਕਰ ਦੇਣ ਤੇ ਕਹਿੰਦੇ ਇੱਥੇ ਕਿਹਦਾ ਕੀ ਹੋ ਜਾਣਾ ਹੈ, ਇਹਨੂੰ ਕੌਣ ਸਮਝ ਸਕਦਾ ਹੈ,
ਤਬ ਮੁਲ ਕੀ ਉਹ ਵਿਚਾਰ।
ਤਦੋਂ ਕਹਿੰਦੇ ਉਹਨਾਂ ਨੇ ਸੁਣ ਕੇ ਨਾ ਗੱਲ ਤੇ ਕਹਿੰਦੇ ਕਾਜੀਆਂ ਨੇ ਮੁੱਲਿਆਂ ਮਿਲਾਣਿਆਂ ਨੇ ਸਾਰਿਆਂ ਨੇ ਹੱਜ ਕਰਨ ਵਾਲੇ ਜਿਹੜੇ ਗਏ ਹੋਏ ਸਨ ਯਾਤਰਾ ਕਰਨ ਨੂੰ ਕਾਬੇ ਮੰਦਿਰ ਦੀ, ਇਹਨਾਂ ਨੇ ਕਹਿੰਦੇ ਇਸ ਤਰ੍ਹਾਂ ਮਨ ਵਿੱਚ ਵਿਚਾਰਿਆ,
ਲਾਏ ਜੋਰ ਹਮ ਸਭ ਥੱਕ ਗਏ।
ਇਹਨਾਂ ਨੇ ਸੋਚਿਆ ਵਿਚਾਰਿਆ ਕਿ ਵਾਕਈ ਗੱਲ ਤੇ ਠੀਕ ਹੈ, ਵੇਖੋ ਅਸੀਂ ਇਹਨਾਂ ਦੇ ਨਾਲ ਕਿੰਨੀ ਬਦਸਲੂਕੀ ਕੀਤੀ ਹੈ, ਤੇ ਹੁਣ ਕਹਿੰਦੇ ਕਿੰਨੇ ਜ਼ੋਰ ਲਾ ਕੇ ਦਰਵਾਜ਼ੇ ਖੋਲ ਰਹੇ ਹਾਂ। ਇਹ ਕਾਬੇ ਮੰਦਰ ਦੇ ਜਿਹੜੇ ਦਰਵਾਜ਼ੇ ਨੇ ਖੁੱਲ ਨਹੀਂ ਰਹੇ, ਤੇ ਕਹਿੰਦੇ ਇਹ ਇਹਨਾਂ ਵਿੱਚ ਸ਼ਕਤੀ ਹੈ ਤੇ ਖੁੱਲ ਗਏ ਸਨ, ਤੇ ਸਾਡੀ ਸ਼ੇਖੀ ਤੇ ਸਾਰੇ ਇੱਥੇ ਰਹਿ ਗਈ ਹੈ ਕਿ ਸਾਡੇ ਕੋਲ ਦਰਵਾਜ਼ੇ ਨਹੀਂ ਖੁੱਲ ਰਹੇ। ਦਰਵਾਜ਼ੇ ਤੇ ਖੋਲ ਨਹੀਂ ਰਹੇ, ਹੁਣ ਕੀ ਕਰੀਏ। ਸਾਡੀ ਤੇ ਕਹਿੰਦੇ ਵੀ ਸ਼ੇਖੀ ਹੈ, ਇੱਜ਼ਤ ਪਰਤੋ ਤੇ ਉਦੋਂ ਹੀ ਰਹਿ ਗਈ ਹੈ, ਤੇ ਕਹਿੰਦੇ ਹੈ ਸਾਡੀ ਇੱਜ਼ਤ ਤੇ ਹੁਣ ਰਹਿ ਗਈ, ਉਦੋਂ ਹੀ ਜਦੋਂ ਸਾਡੇ ਕੋਲ ਦਰਵਾਜ਼ੇ ਨਹੀਂ ਖੁੱਲ ਰਹੇ, ਤੇ ਹੁਣ ਅਸਾਂ ਨੇ ਕੀ ਕਰਨਾ ਹੈ ਜਿਸ ਕਰਕੇ ਹੁਣ ਸਾਡੀ ਇੱਜ਼ਤ ਨਹੀਂ ਰਹਿ ਗਈ। ਜਿਹੜੇ ਮੁਜਾਵਰ ਹੱਜ ਕਰਨ ਗਏ ਸੀ ਹਾਜੀ ਯਾਤਰੀ, ਕਹਿੰਦੇ ਇਹਨਾਂ ਕਾਜ਼ੀਆਂ ਨੇ ਮੁੱਲਿਆਂ ਨੇ ਫਿਰ ਇਸ ਤਰ੍ਹਾਂ ਮਤਾ ਮਤਾ ਪਕਾਇਆ, ਸਲਾਹ ਕੀਤੀ ਆਪੋ ਵਿੱਚ,
ਹੱਥ ਦਰਵਾਜ਼ੇ ਲਾਇਓ।
ਕਹਿੰਦੇ ਹਨ ਇਸ ਤਰ੍ਹਾਂ ਇਹਨਾਂ ਆਪੋ ਵਿੱਚ ਗੱਲਾਂ ਕੀਤੀਆਂ, ਸਲਾਹ ਕੀਤੀਆਂ, ਕਹਿੰਦੇ ਜੇ ਇਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਵਿਚਾਰ ਕਰਦੇ ਹਨ, ਬੋਲਦੇ ਹਨ ਆਪੋ ਵਿੱਚ, ਕਹਿੰਦੇ ਜੇ ਇਹਨਾਂ ਦੇ ਹੱਥ ਲਾਉਣ ਕਰਕੇ ਇਹ ਕਾਬੇ ਮੰਦਰ ਦੇ ਦਰਵਾਜ਼ੇ ਖੁੱਲ ਗਏ,
ਲਾਇਤ ਖੁੱਲ ਦਰਵਾਜ਼ੇ।
ਜੇ ਕਹਿੰਦੇ ਹੱਥ ਲਾਉਂਦੇ ਸਾਰੇ ਸਤਿਗੁਰ ਜੀ ਦੇ, ਤੇ ਕਹਿੰਦੇ ਜੇ ਦਰਵਾਜ਼ੇ ਖੁੱਲ ਗਏ ਕਾਬੇ ਮੰਦਰ ਦੇ, ਕਹਿੰਦੇ ਫਿਰ ਅਸੀਂ ਵਾਅਦਾ ਕਰਦੇ ਹਾਂ ਆਪੋ ਵਿੱਚ ਕਰ ਰਹੇ ਸਭ ਸਭ ਕੁਝ, ਕਹਿੰਦੇ ਜੇ ਇਹਨਾਂ ਦੇ ਹੱਥ ਲਾਉਣ ਕਰਕੇ ਤੇ ਦਰਵਾਜ਼ੇ ਖੁੱਲ ਗਏ ਕਾਬੇ ਮੰਦਰ ਦੇ, ਤੇ ਕਹਿੰਦੇ ਅਸੀਂ ਇਹਨਾਂ ਦੇ ਮੁਰੀਦ ਹੋ ਜਾਵਾਂਗੇ, ਇਹ ਸਾਡੇ ਪੀਰ ਹੋ ਜਾਣਗੇ।
ਜੋ ਇਸ ਤੈ
ਨਹਿ ਖੁੱਲੇ ਜ਼ਰੂਰ ਹੈ, ਜਿਹਨਾਂ ਨੂੰ ਇਹ ਦਰਵਾਜ਼ਾ ਕਾਬੇ ਮੰਦਰ ਦੇ ਨਾ ਖੁੱਲੇ ਨਾ ਖੁੱਲਾ, ਕਹਿੰਦੇ ਹੈ ਇਹਨਾਂ ਨੂੰ ਜਾਨੂ ਜਿਹੜਾ ਮਾਰ ਦੇਣਾ ਹੈ, ਫਿਰ ਇਹਨਾਂ ਨੂੰ ਛੱਡਣਾ ਨਹੀਂ ਹੈ। ਇਸ ਕਰਕੇ ਜੇ ਹੱਥ ਲਾਇਆ ਦਰਵਾਜ਼ੇ ਖੁੱਲ ਗਏ ਤੇ ਠੀਕ ਹੈ, ਨਹੀਂ ਤੇ ਕਹਿੰਦੇ ਇਹਨਾਂ ਨੂੰ ਜਾਨੋ ਮਾਰ ਦੇਣਾ ਹੈ।
ਮੁਖ ਮੀਠੇ ਹੋਏ ਕਰੋ ਅਬ ਬਾਤ,
ਇਸ ਕਰਕੇ ਆਪੋ ਵਿੱਚ ਚਤਰਾਏ ਨਾਲ ਗੱਲਾਂ ਕਰਦੇ ਹਨ ਕਿ ਹੁਣ ਤੁਸੀਂ ਵਿਗੜੋ ਨਾ, ਤੁਸੀਂ ਕੋਈ ਗੱਲ ਨਾ ਕਰੋ, ਤੇ ਪਹਿਲਾਂ ਮਿੱਠੇ ਹੋ ਕੇ ਮਿੱਠੀਆਂ ਗੱਲਾਂ ਦੇ ਨਾਲ ਇਹਨਾਂ ਕੋਲ ਦਰਵਾਜ਼ੇ ਖੁਲਾ ਲਈਏ। ਜਿਵੇਂ ਅੱਜ ਕੱਲ ਆਪਾਂ ਵੀ ਚਲਾਕੀ ਨਾਲ ਕਰਦੇ ਹਾਂ ਨਾ, ਕਿ ਹੁਣ ਤੁਸੀਂ ਵਿਗੜੋ ਨਾ, ਆਪਣਾ ਪਹਿਲਾਂ ਕੰਮ ਕੱਢੋ ਫਿਰ ਗੱਲ ਕਰਾਂਗੇ। ਇਸੇ ਤਰ੍ਹਾਂ ਹਾਜ਼ਰੀ ਕਹਿਣ ਲੱਗੇ ਕੋਈ ਗੱਲ ਨੀ, ਤੁਸੀਂ ਹੁਣ ਵਿਗੜੋ ਤਿਗੜੋ ਨਾ, ਤੇ ਤੁਸੀਂ ਚੁੱਪ ਕਰਕੇ ਮਿੱਠੀਆਂ ਗੱਲਾਂ ਕਰਕੇ ਤੇ ਇਹਨਾਂ ਕੋਲ ਪਹਿਲਾਂ ਇਹਨਾਂ ਦੀ ਕਰਾਮਾਤ ਵੇਖੋ ਕਿ ਦਰਵਾਜ਼ੇ ਖੁੱਲਦੇ ਕਿ
ਨਹੀਂ।
ਇਸ ਤਰ੍ਹਾਂ ਕਹਿੰਦੇ ਬੇਨਤੀਆਂ ਕਰਕੇ ਇਹਨੂੰ ਬਣਾ ਕੇ ਤੇ ਵੇਖਦੇ ਹਾਂ ਇਹਦੀ ਸ਼ਕਤੀ ਕਿ ਦਰਵਾਜ਼ੇ ਖੁੱਲਦੇ ਹਨ ਕਿ ਨਹੀਂ।
ਹੱਥ ਜੋੜ ਸੋ ਠਾਡੇ ਭਏ,
ਕਹਿੰਦੇ ਉਸ ਵਕਤ ਹੱਥ ਜੋੜ ਕੇ ਇਹ ਖੜੇ ਹੋ ਗਏ, ਕਹਿਣ ਲੱਗੇ
ਮਦ ਅਰਬੀ ਕੇ ਉਸ ਬਚ ਕਹੇ,
ਕਹਿੰਦੇ ਉਸ ਵਕਤ ਇਹਨਾਂ ਨੇ ਅਰਬੀ ਭਾਸ਼ਾ ਚ ਗੱਲ ਕੀਤੀ, ਕਿਉਂਕਿ ਮੁਸਲਮਾਨ ਅਰਬੀ ਭਾਸ਼ਾ ਬਹੁਤ ਜਾਣਦੇ ਹਨ। ਤੇ ਹੁਣ ਜਿਹੜਾ ਮੱਕਾ ਮਦੀਨਾ ਹੈ, ਕਾਬਾ ਮੰਦਿਰ, ਇਹ ਸਾਊਦੀ ਅਰਬ ਵਿੱਚ ਤੇ ਹੈ, ਕਿਹਦੇ ਨਾਲ ਹੱਜ ਕਰਨ ਵਾਲਿਆਂ ਨੇ ਸਤਿਗੁਰ ਜੀ ਨਾਲ ਅਰਬੀ ਭਾਸ਼ਾ ਵਿੱਚ ਗੱਲ ਕੀਤੀ।
ਤੁਸੀਂ ਜਵਾਬ ਗੁਰੂ ਉੱਤਰ ਦਏ,
ਹੁਣ ਗੁਰੂ ਮਹਾਰਾਜ ਜੀ ਸਭ ਕਲਾ ਸਮਰੱਥ ਹਨ, ਸਤਿਗੁਰ ਜੀ ਨੇ ਕਿਹੜੀ ਕੋਈ ਭਾਸ਼ਾ ਸਿੱਖਣ ਜਾਣਾ ਹੈ ਵੀ ਕੀ ਬੋਲੀਏ। ਕਹਿੰਦੇ ਸਤਿਗੁਰ ਜੀ ਨੇ ਉਸੇ ਭਾਸ਼ਾ ਅਰਬੀ ਵਿੱਚ ਜਵਾਬ ਦਿੱਤਾ। ਇਹ ਤੇ ਸਤਿਗੁਰੂ ਜੀ ਉਸ ਵਕਤ ਦੇ ਬਹੁਤ ਸਤਿਗੁਰੂ ਜੀ ਦੀ ਜਿਹੜੀ ਉਮਰਾਂ ਉਹ ਹੋ ਗਈ ਸੀ ਆਯੂ, ਤੇ ਸਤਿਗੁਰੂ ਜੀ ਦੇ ਉਦੋਂ 7-8 ਸਾਲ ਦੇ ਸਨ ਜਦੋਂ ਕਾਜੀ ਗਿਆ ਸੀ ਮਹਾਰਾਜ ਜੀ ਪਾਸ, ਕਿ ਮਹਾਰਾਜ ਜੀ ਆ ਕੇ ਬੋਲਿਆ ਕਰੋ, ਤੁਸੀਂ ਦੇ ਜਿਵੇਂ ਦੁਨੀਆਂ ਦੇ ਬੱਚੇ ਹੁੰਦੇ ਹਨ, ਹੱਸਦੇ ਖੇਡਦੇ ਨੱਚਦੇ ਟੱਪਦੇ ਖਾਂਦੇ ਪੀਂਦੇ ਸੌਂਦੇ ਜਾਗਦੇ ਕਈ ਕੰਮ ਕਰਦੇ, ਤੇ ਤੁਸੀਂ ਕਿਉਂ ਏਦਾਂ ਪਏ ਰਹਿੰਦੇ ਹੋ ਕਿ ਆਪਣੇ ਤੇ ਕੱਪੜਾ ਪਾ ਕੇ ਤੇ ਕੋਈ ਗੱਲਬਾਤ ਹੀ ਨੀ ਕਰਦੇ ਹੋ। ਆ ਵੇਖੋ ਨਾ, ਤੁਹਾਡੇ ਪਿਤਾ ਜੀ ਪਰੇਸ਼ਾਨ ਹਨ, ਤੁਹਾਡੇ ਮਾਤਾ ਜੀ ਪਰੇਸ਼ਾਨ ਹਨ, ਤੁਹਾਡੇ ਚਾਚਾ ਜੀ ਪਰੇਸ਼ਾਨ, ਸਾਰਾ ਪਰਿਵਾਰ ਪਰੇਸ਼ਾਨ ਹੈ ਕਿ ਨਾਨਕ ਜੀ ਨੂੰ ਕੀ ਹੋ ਗਿਆ ਹੈ। ਉਸ ਸਤਿਗੁਰੂ ਜੀ ਨੇ ਫਾਰਸੀ ਵਿੱਚ ਹੀ ਸ਼ਬਦ ਉਚਾਰਿਆ ਸੀ, ਯਕ ਅਰਜ ਗੁਪਤੋਂ ਪੇਸ ਦੋ ਦਰ ਗੋ ਸਕੁਨ ਕਰਤਾਰ, ਹੱਕਾ ਕਬੀਲ ਕਰੀਮ ਤੂੰ ਬੇਅਹਿਲ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਾਰ ਮੂਏ ਅਜ਼ਰਾਇਲ ਗ੍ਰਿਫਤਾ ਹੈ ਦਿਲ ਹੇਚ ਨਾ ਦਾਨੀ। ਕਹਿਣ ਲੱਗੇ ਮਹਾਰਾਜ ਜੀ ਵੀ ਕਾਜੀ ਸਾਹਿਬ, ਇਹ ਦੁਨੀਆਂ ਦੇ ਲੋਕ ਹੱਸ ਨੱਚ ਟੱਪ ਕੇ ਤੇ ਜ਼ਿੰਦਗੀ ਗੁਜ਼ਾਰ ਰਹੇ ਹਨ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਮਸਰ ਮੋਏ ਅਜ਼ਰਾਇਲ ਗ੍ਰਿਫਤ ਹੈ। ਇਹਨਾਂ ਸਾਰੇ ਜੀਵਾਂ ਦੇ ਜਿਹੜੇ ਕੇਸ ਹਨ, ਵਾਲ ਹਨ, ਉਹਦੇ ਜਿਹੜਾ ਮੌਤ ਦਾ ਫਰਿਸ਼ਤਾ ਨੇ ਫੜੇ ਹੋਏ ਹਨ। ਕੋਈ ਪਤਾ ਨਹੀਂ ਲੱਗਣਾ ਹੈ ਕਿ ਕਦੋਂ ਭਟਕਾ ਕੇ ਮਾਰਨਾ ਹੈ, ਪਤਾ ਨਹੀਂ ਲੱਗਣਾ ਕਿਹੜੇ ਵੇਲੇ ਮੌਤ ਕਰ ਦੇਣੀ ਹੈ, ਪਰ ਇਹਨਾਂ ਲੋਕਾਂ ਨੂੰ ਗਿਆਨ ਨਹੀਂ। ਕਾਜੀ ਸਾਹਿਬ, ਮੈਨੂੰ ਉਹ ਗੱਲ ਦਾ ਸਭ ਪਤਾ ਹੈ। ਇਸ ਵਕਤ ਉਸ ਵਕਤ ਸਤਿਗੁਰੂ ਜੀ ਨੇ ਛੋਟੀ ਉਮਰਾਂ ਵਿੱਚ ਹੀ ਫਾਰਸੀ ਦਾ ਸ਼ਬਦ ਉਚਾਰਿਆ ਸੀ, ਕਿਉਂਕਿ ਗੁਰੂ ਜੀ ਨੇ ਕਿ ਸਾਰੀਆਂ ਭਾਸ਼ਾ ਸਾਰੇ ਇਹ ਕੁਝ ਲਿਖਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਨੇ ਵੀ ਨੇ ਕਿਹੜਾ ਸਿੱਖਣ ਜਾਣਾ ਹੈ, ਸਾਨੂੰ ਤੇ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਹਨ ਸਿੱਖਣ ਦਾ ਗਿਆ ਕੋਈ ਅੱਖਰ ਇੱਕ। ਤੇ ਕਹਿੰਦੇ ਹਨ ਸਤਿਗੁਰੂ ਜੀ ਨੇ ਜਦੋਂ ਇਹਨਾਂ ਕਾਜੀਆਂ ਨੇ ਬੇਨਤੀ ਕੀਤੀ ਮਹਾਰਾਜ ਅੱਗੇ ਭੁੱਲ ਪੁਛਾਉਣ ਲੱਗੇ, ਇਹਨਾਂ ਅਰਬੀ ਵਿੱਚ ਸਤਿਗੁਰੂ ਜੀ ਨੂੰ ਬਚਨ ਕਹੇ, ਤੇ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਅੱਗੋ ਜਵਾਬ ਦਿੱਤਾ ਅਰਬੀ ਦੀ ਭਾਸ਼ਾ ਵਿੱਚ। ਇਹਨਾਂ ਨੇ ਕਹਿੰਦੇ ਸਤਿਗੁਰੂ ਜੀ ਦਾ ਏਦਾਂ ਖੁਸ਼ਾਮਦੀ ਜੀ ਹੋ ਕੇ, ਸਵਾਰਥੀ ਜੀ ਹੋ ਕੇ, ਤੇ ਸਤਿਗੁਰੂ ਜੀ ਨੂੰ ਕੀ ਕਿਹਾ ਕਿ ਮਹਾਰਾਜ ਆਓ ਬੈਠੋ ਇੱਥੇ ਸਾਡੇ ਕੋਲ, ਬੜਾ ਆਦਰ ਕੀਤਾ। ਫਿਰ
ਹੱਥ
ਜੋੜ ਕੇ ਕਹਿੰਦੇ ਨਾ ਹਾਜੀਆਂ ਨੇ ਮੁੱਲਿਆ ਬੁਲਾੜਿਆ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਕਹਿ ਲੱਗੇ ਸੱਚੇ ਪਾਤਸ਼ਾਹ ਜਿਹੜੀ ਸਾਡੇ ਕੋਲ ਭੁੱਲ ਹੋ ਗਈ ਹੈ, ਗਲਤੀ ਹੋ ਗਈ ਹੈ, ਮਹਾਰਾਜ ਸਾਡੀ ਬਖਸ਼ੋ, ਅਸੀਂ ਖੱਟੇ ਬਹੁਤ ਕਮਾਲ ਦੇ ਅੰਤਰਾਂ ਬਾਰਾ ਵਾਰ। ਸੱਚੇ ਪਾਤਸ਼ਾਹ, ਅੰਤ ਨੀ ਹੈ ਸਾਡਾ, ਇਹਨੇ ਕਿੰਨੇ ਪਾਪ ਕਰਦੇ ਹਾਂ ਦਿਨ ਵਿੱਚ ਰਹਿੰਦਿਆਂ ਰਹਿੰਦਿਆਂ। ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਅਸੀਂ ਕਦੇ ਬਹੁਤ ਕਮਾਲ ਦੇ ਅੰਤ ਨਾ ਪਾਰਾ ਬਾਰ। ਇਹ ਜੀਵਾਂ ਦੇ ਪਤਾ ਹੀ ਕਿਹਾ ਹੈ ਕਿ ਸੱਚੇ ਪਾਤਸ਼ਾਹ ਜੀਵ ਦੇ ਪਤਾ ਹੀ ਨਹੀਂ ਕਿੰਨੀਆਂ ਭੁੱਲਾਂ ਕਿੰਨੇ ਕਰਮ ਮਾਰੇ ਕਰਦੇ ਹਨ, ਇਹਨਾਂ ਦਾ ਕੋਈ ਅੰਤ ਹੀ ਨਹੀਂ ਹੈ ਮਹਾਰਾਜ, ਇਹ ਬਖਸ਼ੀ ਰੋਸ ਅਪਾਸ। ਇਹ ਕਹਿੰਦੇ ਹਨ ਇਹਨਾਂ ਹਾਜੀਆਂ ਨੇ ਗੁਰੂ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੀ ਭੁੱਲ ਹੋ ਗਈ ਹੈ, ਸਾਨੇ ਤੁਹਾਡੇ ਨਾਲ ਬਦ ਸਲੂਕੀ ਕੀਤੀ ਹੈ, ਸਾਨੂੰ ਬਖਸ਼ੋ।
ਤੁਮ ਹੱਥ ਲਾਏ ਕਿਵਾੜ ਖੁਲਾਓ,
ਸਾਡੇ ਤੇ ਹੁਣ ਮਿਹਰ ਕਰੋ, ਹੱਥ ਲਾ ਕੇ ਇਹ ਜਿਹੜੇ ਕਿਵਾੜ ਹਨ ਦਰਵਾਜੇ ਕਾਬੇ ਮੰਦਰ ਦੇ ਖੋਲ ਦਿਓ ਜੀ।
ਤੁਮ ਹਾਜੀਆਂ ਕੋ ਹੱਜ ਕਰਾਓ,
ਕਾਬੇ ਕਰੋ, ਕਿੰਨੀ ਕਿੰਨੀ ਦੂਰ ਤੋਂ ਹੱਜ ਯਾਤਰਾ ਕਰਨ ਆਏ ਹੋਏ ਹਨ, ਇਹਨਾਂ ਦੇ ਦਰਸ ਕਰੋ, ਮਿਹਰ ਕਰੋ, ਇਹ ਕਿਰਪਾ ਕਿਰਪਾਲੂ ਕਰੀਮ, ਇਹਨਾਂ ਦੇ ਮਿਹਰ ਕਰਕੇ ਤੇ ਆਪਣਾ ਪਵਿੱਤਰ ਹਸਤ ਲਾ ਕੇ ਦਰਵਾਜਾ ਖੋਲ ਦਿਓ, ਇਹ ਹੱਜ ਕਰ ਲੈਣ ਜਿਹੜੇ ਹਾਜੀ ਆਏ ਹਨ। ਕਹਿੰਦੇ ਹੈ ਉਸ ਵਕਤ ਸਤਿਗੁਰੂ ਜੀ ਹਨ, ਕਹਿੰਦੇ ਸੱਚੇ ਪਾਤਸ਼ਾਹ ਜੋ ਸਰਵ ਸ਼ਕਤੀਮਾਨ, ਉਹਨਾਂ ਨੇ ਆਪਣੇ ਹੱਥੀ ਫਿਰ ਕਾਰਜ ਨਹੀਂ ਕੀਤਾ, ਆਪਣੇ ਸਿੱਖ ਨੂੰ ਵਡਿਆਈ ਦਿੱਤੀ ਤੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕੀਤਾ।
ਮਰਦਾਨੇ ਬੋਲ ਸੁਣਾਏ,
ਭਾਈ ਮਰਦਾਨਾ ਜੀ ਨੂੰ ਬੋਲ ਕੇ ਸੁਣਾਇਆ ਕਿ ਭਾਈ ਮਰਦਾਨਾ ਜੀ ਇੱਧਰ ਆਓ, ਸਾਡੀ ਗੱਲ ਸੁਣੋ।
ਉੱਠ ਤਿੰਨ ਦਿਨ ਖੋਲ ਦਰ,
ਕਿਹਾ ਕਿ ਭਾਈ ਮਰਦਾਨਾ ਜੀ ਆਹ ਕਾਬੇ ਦਾ ਜਿਹੜਾ ਹੈ ਨਾ ਦਰਵਾਜ਼ਾ ਖੁੱਲ ਨਹੀਂ ਰਿਹਾ, ਇਹਨੂੰ ਤੁਸੀਂ ਖੋਲੋ। ਉਸ ਵਕਤ ਗੱਲ ਵਿੱਚ ਬੱਲਾ ਪਾ ਕੇ ਸਤ ਬਚਨ ਸਤਿਗੁਰੂ ਜੀ ਨੂੰ ਕਹਿ ਕੇ ਕਹਿੰਦੇ ਉੱਠ ਕੇ ਭਾਈ ਮਰਦਾਨਾ ਜੀ ਜਦੋਂ ਆਪਣਾ ਹਸਤ ਲਾਇਆ, ਉਸ ਵਕਤ ਦਰਵਾਜਾ ਖੁੱਲ ਗਿਆ। ਕਹਿੰਦੇ ਹਨ ਸਤਿਗੁਰੂ ਜੀ ਨੇ ਜੋ ਆਗਿਆ ਕੀਤੀ, ਭਾਈ ਮਰਦਾਨਾ ਜੀ ਨੇ ਦਰਵਾਜਾ ਖੋਲ ਦਿੱਤਾ। ਹਾਂਜੀ ਸਿਰ ਪੜੋ, ਇਸ ਤਰ੍ਹਾਂ ਕਹਿੰਦੇ ਭਾਈ ਮਰਦਾਨਾ ਜੀ ਨੇ ਉੱਠ ਕੇ ਦਰਵਾਜਾ ਖੋਲ ਦਿੱਤਾ, ਹੱਥ ਲਾ ਕੇ ਸਤਿਗੁਰੂ ਜੀ ਦੀ ਆਗਿਆ ਪਾ ਕੇ, ਮਹਾਰਾਜ ਸਤ ਬਚਨ ਜਿਵੇਂ ਆਪਦਾ ਬਚਨ ਹੈ ਮੈਂ ਕਰਦਾ ਹਾਂ। ਇਸ ਪ੍ਰਕਾਰ ਕਹਿੰਦੇ ਸਤਿਗੁਰੂ ਜੀ ਨੇ ਇਹ ਸੀ ਨਾ ਮੱਕਾ ਕਾਬਾ ਮੰਦਰ, ਸੱਚੇ ਪਾਤਸ਼ਾਹ ਜੀ ਨੇ ਮਦੀਨਾ ਜਿੱਥੇ ਹਜ਼ਰਤ ਮੁਹੰਮਦ ਮੁਸਲਮਾਨਾਂ ਦੇ ਪੈਗੰਬਰ ਹੈ ਨਾ ਵੱਡੇ, ਹਜ਼ਰਤ ਮੁਹੰਮਦ ਸਾਹਿਬ, ਕਹਿੰਦੇ ਉਹਨਾਂ ਦੇ ਸਥਾਨ ਹੀ ਵਿਖਾਇਆ, ਉਹਨਾਂ ਦੀ ਜਿਹੜੀ ਕਬਰ ਹੈ ਨਾ ਮਦੀਨੇ ਵਿੱਚ ਹੈ, ਤੇ ਉਹ ਕਬਰ ਦਾ ਨਾਮ ਹੈ ਹੁਜਰਾ ਕਰਕੇ। ਹਜ਼ਰਤ ਮੁਹੰਮਦ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਤਾਪ ਚੜ ਗਿਆ ਸੀ, ਜਿਸ ਕਰਕੇ ਕੁਝ ਸਮਾਂ ਇਹ ਇਸ ਤਰ੍ਹਾਂ ਰਹਿ ਕਰਕੇ ਤੇ ਇਹਨਾਂ ਸਰੀਰ ਛੱਡਿਆ ਸੀ। ਉੱਥੇ ਇਹਨਾਂ ਦੀ ਕਬਰ ਬਣੀ ਹੋਈ ਹੈ ਮਦੀਨੇ ਵਿੱਚ, ਤੇ ਉਹ ਸਤਿਗੁਰੂ ਜੀ ਨੇ ਉਹ ਜਿੱਥੇ ਉੱਥੇ ਜਿਹੜਾ ਦਸਤਗੀਰ ਪੀਰ ਹੈ ਨਾ ਉਹਦੇ ਨਾਲ ਚਰਚਾ ਉੱਥੇ ਹੋਈ ਸੀ ਮਹਾਰਾਜ ਜੀ ਬਗਦਾਦ ਵਿੱਚ। ਜਦੋਂ ਚਰਚਾ ਹੋਈ ਤੇ ਇਹ ਉੱਥੇ ਚਰਚਾ ਕਰਦਾ ਕਰਦਾ ਸਤਿਗੁਰੂ ਜੀ ਨੇ ਇਹਨਾਂ ਨੂੰ ਨਿਰੁੱਤਰ ਕਰ ਦਿੱਤਾ, ਫਿਰ ਗੁਰੂ ਜੀ ਨੇ ਬਚਨ ਕੀਤਾ ਵੀ ਲੱਖ ਪਾਤਾਲਾ ਪਾਤਾਲ ਲੱਖ ਆਕਾਸ ਆਕਾਸ ਓੜ ਕੋੜ ਭਾਲ ਥੱਕੇ ਵੇਦ ਕਹਿ ਲਕਵਾਦ। ਇਹ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਕਿਵੇਂ ਕਹਿੰਦੇ ਹੋ, ਸਾਡੇ ਤੇ ਕੁਰਾਣਾ ਵਿੱਚ ਲਿਖਿਆ ਹੋਇਆ ਹੈ ਕਿ ਸੱਤ ਪਾਤਾਲ ਹਨ ਸੱਤ ਆਕਾਸ਼ ਹਨ, ਤੇ ਤੁਸੀਂ ਕਿਵੇਂ ਇਸ ਤਰ੍ਹਾਂ ਕਹਿ ਦਿੰਦੇ ਹੋ। ਤੇ ਮਹਾਰਾਜ ਜੀ ਨੇ ਵਿਸਾਖੀ ਲੰਬੀ ਹੈ ਸੂਖਮ ਤੌਰ ਤੇ ਬਿਆਨ ਕਰੀਏ ਕਿ ਸੱਚੇ ਪਾਤਸ਼ਾਹ ਜੀ ਨੇ ਇਹ ਦਿਖਾਉਣ ਵਾਸਤੇ ਇਲਾਕੇ ਪੀਰ ਦਾ ਲੜਕਾ ਸੀ ਦਸਤਬੀਰ ਦਾ, ਇਹ ਕਹਿਣ ਲੱਗੇ ਸਾਨੂੰ ਵੀ ਖਾਓ ਜੇ ਹੈ ਤਾਂ ਕਹਿਣ ਨਾਲ ਕੀ ਹੋਣਾ ਹੈ। ਉਸ ਵਕਤ ਕਹਿੰਦੇ ਹੈ ਸਤਿਗੁਰੂ ਜੀ ਨੇ ਉਹਦਾ ਹੱਥ ਪਕੜ ਕੇ ਪੀਰ ਦੇ ਪੁੱਤਰ ਦਾ, ਤੇ ਸੱਚੇ ਪਾਤਸ਼ਾਹ ਜੀ ਉਦੋਂ ਗੁਪਤ ਹੋ ਗਏ ਤੇ ਗੁਪਤ ਹੋ ਕੇ ਸੱਚੇ ਪਾਤਸ਼ਾਹ ਆਕਾਸ਼ ਵੱਲ ਚੜ ਗਏ। ਕਹਿੰਦੇ ਉਸ ਵਕਤ ਗੁਰੂ ਜੀ ਨੇ ਕੀ ਕੀਤਾ, ਲੱਖ ਆਕਾਸ਼ ਪਾਤਾਲ ਲੱਖ ਅੱਖੀ ਅੱਖ ਫੁਲੰਕ ਵਿੱਚ ਸਭ ਦਿਖ ਲਾਇਆ। ਅਤੇ ਅੱਖ ਦੇ ਫੁਲਕੇ ਵਿੱਚ ਜਿਹਨਾਂ ਆਪਾਂ ਅੱਖ ਝਮਕਦੇ ਹਨ, ਇਹ ਅੱਖ ਦੇ ਝਮਕਣ ਵਿੱਚ ਕਹਿੰਦੇ ਲੱਖਾਂ ਹੀ ਪਾਤਾਲ ਦਿਖਾ ਦਿੱਤੇ ਮਹਾਰਾਜ ਜੀ ਨੇ, ਲੱਖਾਂ ਹੀ ਆਕਾਸ਼ ਦਿਖਾ ਦਿੱਤੇ ਪੀਰ ਦੇ ਪੁੱਤਰ ਨੂੰ ਦਸਤਗੀਰ ਦੇ ਨੂੰ। ਜਦੋਂ ਦਿਖਾ ਦਿੱਤੇ ਕਹਿੰਦੇ ਅੱਖ ਦਾ ਫੁਰਨੇ ਮਨ ਦੇ ਲੱਖਾਂ ਪਦਾਰ ਵੇਖੇ ਵੇਦਾ ਵੇਦਾ ਥੱਕ ਗਿਆ, ਜੇ ਆਕਾਸ਼ ਵੇਖੇ ਫਿਰ ਵੇਦਾ ਵੇਦਾ ਹੀ ਥੱਕ ਗਿਆ। ਸਤਿਗੁਰੂ ਜੀ ਨੇ ਅੱਖ ਝਮਕਣ ਦੇ ਸਮੇਂ ਵਿੱਚ ਇੰਨਾ ਕੁਝ ਦਿਖਾ ਦਿੱਤਾ, ਉਹ ਕਹਿੰਦਾ ਮਹਾਰਾਜ ਬਸ ਬਹੁਤ ਹੈ ਹੁਣ ਮੈਂ ਥੱਕ ਗਿਆ ਹਾਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰੇ ਬਿਨਾਂ ਨੀ ਯਕੀਨ ਨਹੀਂ ਕਰਨਗੇ। ਉਸ ਵਕਤ ਉਸਦੇ ਪੁੱਤਰ ਨੂੰ ਕਹਿੰਦੇ ਇੱਕ ਜਿਹੜੀ ਹੈ ਕੁੱਜੀ ਜੀ ਸੀ ਉਹਦੇ ਵਿੱਚ ਪ੍ਰਸ਼ਾਦ ਲੈ ਕੇ ਤੇ ਮਹਾਰਾਜ ਜੀ ਨੇ ਉੱਥੋਂ ਧੁਰੋਂ ਪਤਾਲੋ ਲੈ ਕੇ ਆਏ ਤੇ ਇਹਨਾਂ ਸਾਰਿਆਂ ਦੇ ਵਿੱਚ ਵੰਡਿਆ। ਜਦੋਂ ਵੰਡਿਆ ਸਤਿਗੁਰੂ ਜੀ ਦੀ ਮਹਿਮਾ ਵੇਖੀ, ਪੁੱਤਰ ਨੂੰ ਪੁੱਛਿਆ ਵੀ ਸੱਚੀ ਹੈ ਇਸ ਤਰ੍ਹਾਂ ਦੀ ਗੱਲ, ਕਹਿਣ ਲੱਗਾ ਹਾਂ ਪਿਤਾ ਜੀ ਲੱਖਾਂ ਹੀ ਪਤਾਲ ਲੱਖਾਂ ਹੀ ਕਾਸ ਹਨ। ਉਸ ਵਕਤ ਇਹਨਾਂ ਮੰਨਿਆ ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪਣੀ ਕੋਈ ਨਿਸ਼ਾਨੀ ਦੇ ਜਾਓ। ਤੇ ਸਤਿਗੁਰੂ ਜੀ ਨੇ ਕਹਿੰਦੇ ਉੱਥੇ ਜਿਹੜੀ ਆਪਣੀ ਖੜਾ ਦਿੱਤੀ ਸੀ, ਜਿਹੜੀ ਮੁਹੰਮਦ ਜਿਹੜਾ ਮੁਹੰਮਦ ਸਾਹਿਬ ਹੈ ਉਹਦੀ ਕਬਰ ਦੇ ਉੱਤੇ ਉੱਥੇ ਇੱਕ ਖੜਾ ਪਈ ਹੋਈ ਹੈ, ਇੱਕ ਖੜਾ ਜਿਹੜੀ ਕਾਬੇ ਮੰਦਿਰ ਵਿੱਚ ਸਤਿਗੁਰੂ ਜੀ ਦੀ ਚਰਨ ਦਾ ਸੀ, ਇੱਕ ਜਿਹੜੀ ਅਕਬਰ ਜਿਹੜਾ ਹੈ ਮੁਹੰਮਦ ਸਾਹਿਬ ਇਹਦੀ ਕਬਰ ਵਿੱਚ ਪਈ ਹੋਈ ਹੈ। ਐਸੇ ਸਤਿਗੁਰੂ ਜੀ ਜਹਰੀ ਕਲਾ ਵਾਲੇ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ, ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਹਿੰਦੇ ਭਾਈ ਮਰਦਾਨਾ ਜੀ ਨੂੰ ਮੱਕਾ ਵਿਖਾਇਆ ਮਦੀਨਾ ਵਿਖਾਇਆ,
ਫਿਰ ਉਸਦੇ ਗੁਰ ਅੱਗੇ ਸਿਧਾਇਓ,
ਫਿਰ ਕਹਿੰਦੇ ਉਸ ਤੋਂ ਅੱਗੇ ਸਤਿਗੁਰੂ ਜੀ ਚਲੇ ਗਏ।
ਕਹੇ ਦੇਸ ਜਿਸ ਪੱਛਮ ਨਾਏ,
ਕਹਿੰਦੇ ਹੈ ਜਿਸ ਦੇਸ਼ ਦਾ ਨਾਮ ਲੋਕ ਪੱਛਮ ਕਰਕੇ ਕਹਿੰਦੇ ਹਨ, ਉਹ ਸਾਰਾ ਸਤਿਗੁਰੂ ਜੀ ਨੇ ਦੇਖਿਆ ਤੇ ਅੱਗੇ ਚੱਲਦੇ ਗਏ।
ਲੰਘ ਗਏ ਵਹ ਦੇਸ ਹੈ ਵਾਏ,
ਕਹਿੰਦੇ ਹੈ ਉਹ ਸਾਰਾ ਜਿਹੜਾ ਦੇਸ਼ ਹੈ ਨਾ ਸਤਿਗੁਰੂ ਜੀ ਉਦਾਸੀ ਕਰਦੇ ਹੋਏ ਯਾਤਰਾ ਕਰਦੇ ਹੋਏ ਲੰਘ ਗਏ।
ਚਲੇ ਚਲੇ
ਕਿਤੇ ਅੱਗੇ ਸਿਧਾਰੇ, ਚਲਦੇ ਚਲਦੇ ਮਹਾਰਾਜ ਜੀ ਅੱਗੇ ਤੇ ਅੱਗੇ ਜਿਹੜੇ ਜਾਂਦੇ ਗਏ,
ਜਾਏ ਬੜੇ ਕਿਤੇ ਸਮੁੰਦਰ ਮਜਾਰੇ,
ਕਹਿੰਦੇ ਹੈ ਇੱਕ ਸਮੁੰਦਰ ਸੀ ਉੱਥੇ ਤੇ ਅਲਪ ਚ ਸਮੁੰਦਰ ਬਹੁਤ ਲੱਗਦਾ ਹੈ, ਤੇ ਕਹਿੰਦੇ ਹੈ ਸਤਿਗੁਰੂ ਜੀ ਇੱਕ ਸਮੁੰਦਰ ਜਾ ਕੇ ਵੜ ਗਏ।
ਉਹਾ ਵਰਨ ਸੋ ਭੇਟਾ ਭਈ,
ਕਹਿੰਦੇ ਹੈ ਉੱਥੇ ਕੀ ਹੋਇਆ, ਜਿਹੜਾ ਵਰਨ ਦੇਵਤਾ ਹੈ ਪਾਣੀ ਦਾ ਦੇਵਤਾ ਉਹਦੇ ਨਾਲ ਸਤਿਗੁਰੂ ਜੀ ਦਾ ਮੇਲ ਮਿਲਾਪ ਹੋਇਆ, ਗੋਸ਼ਟ ਹੋਈ। ਵਰਨ ਦੇਵਤੇ ਨੇ ਤੇ ਸਤਿਗੁਰੂ ਜੀ ਨੇ ਕੀ ਆਪੋ ਵਿੱਚ ਗੱਲ ਕੀਤੀ ਹੈ, ਉਹਦੀ ਭਾਈ ਅਸੀਂ ਕੀ ਦੱਸ ਸਕਦੇ ਹਾਂ, ਉਹਦੇ ਉਸ ਬਾਰੇ ਕੋਈ ਕੀ ਦੱਸੇ, ਇਹ ਤੇ ਗੁਰੂ ਦੀਆਂ ਗੁਰੂ ਹੀ ਜਾਣਨ।
ਤੁਰਕ ਉਸੇ ਖਵਾਜੇ ਖਿੰਜਰ ਸੋਖੇ,
ਕਹਿੰਦੇ ਹਨ ਜਿਹੜੇ ਤੁਰਕ ਹਨ ਉਹਨਾਂ ਨੂੰ ਖਵਾਜਾ ਖਿਜਰ ਕਹਿੰਦੇ ਹਨ, ਉਸ ਵਰਨ ਦੇਵਤੇ ਨੂੰ ਜਿਹਨੂੰ ਹਿੰਦੂ ਲੋਕ ਵਰਨ ਦੇਵਤਾ, ਤੇ ਵਰਨ ਦੇਵਤਾ ਕੌਣ ਹੈ ਜਿਹੜਾ ਪਾਣੀ ਦਾ ਦੇਵਤਾ।
ਆਪਣੀ ਬੋਲੀ ਇਹ ਉਸ ਭਾਖੇ,
ਆਪਣੀ ਬੋਲੀ ਵਿੱਚ ਉਹਨੂੰ ਖਵਾਜਾ ਖਿਜਰ ਤੁਰਕ ਲੋਕ ਮੁਸਲਮਾਨ ਕਹਿੰਦੇ ਹਨ। ਕਹਿੰਦੇ ਜਦੋਂ ਉੱਥੇ ਗਏ ਹਨ ਉਹ ਉਸ ਸਥਾਨ ਨੂੰ ਵੇਖ ਕੇ ਭਾਈ ਮਰਦਾਨਾ ਜੀ ਨੇ ਜਿਹੜਾ ਭਾਉ ਹੈ ਦਰਜਾ ਖਾਂਦਾ ਹੈ।
ਆਖ ਬਾਬੇ ਵੱਲ ਬਦਲ ਲਿਆਇਆ,
ਮਹਾਰਾਜ ਜੀ ਇਹ ਬੜੀ ਭਿਆਨਕ ਜਗ੍ਹਾ ਹੈ, ਇੱਥੇ ਆਪਾਂ ਕੀ ਕਰਨਾ ਹੈ, ਤੇ ਸਤਿਗੁਰੂ ਜੀ ਨੂੰ ਕਹਿ ਕਰਕੇ ਭਾਈ ਮਰਦਾਨਾ ਜੀ ਵਾਪਸ ਪੰਜਾਬ ਵਾਲੇ ਨੂੰ ਸਤਿਗੁਰੂ ਜੀ ਨੂੰ ਲੈ ਆਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਠ ਉੱਤਰ ਦਾ ਪ੍ਰਸੰਗ।
ਹੁਣ ਜੋ ਉੱਤਰ ਜਿਹੜਾ ਉੱਤਰ ਦਾ ਇਲਾਕਾ ਹੈ, ਚਾਰ ਦਿਸ਼ਾਵਾਂ ਹਨ ਕਿ ਪੂਰਬ, ਪੱਛਮ, ਉੱਤਰ, ਦੱਖਣ।
ਸਤਿਗੁਰੂ
ਜੀ ਨੇ ਕੀ ਕੀਤਾ ਕਿ ਜਿਸ ਉੱਧਰ ਦਾ ਇਲਾਕਾ ਹੈ, ਆ ਸਾਰਾ ਜਿਹੜਾ ਪਹਾੜੀ ਇਲਾਕਾ ਹੈ ਨਾ, ਇੱਧਰ ਨੇਪਾਲ ਤੋਂ ਉਰੇ ਉਰੇ ਇੱਕ ਜੀ ਮਾਨ ਹੈਗੇ ਨੇ ਯਾਤਰਾ ਕੀਤੀ, ਜਿੱਥੇ ਪਹਾੜ ਹੀ ਪਹਾੜ ਹਨ। ਉਸ ਵਕਤ ਕਹਿੰਦੇ ਜੋ ਬੜੇ ਉੱਚੇ ਪਹਾੜ ਹਨ, ਉੱਧਰ ਦੇ ਇਲਾਕੇ ਦੀ ਮਾਨ ਤਿਆਰੀ ਕੀਤੀ।
ਉੱਤਰ ਵੱਡੋ ਸੋ ਦੇਸ਼,
ਆ ਜਿਹੜਾ ਦੇਸ਼ ਨੂੰ ਦੇਸ਼ ਕਹਿੰਦੇ, ਜਿਹੜਾ ਉੱਤਰ ਦਾ ਇਲਾਕਾ ਹੈ ਬੜਾ ਵੱਡਾ।
ਸਿੱਧ ਸਾਧ ਸੁਲਤਾਨ ਘਰੇ,
ਜਿੱਥੇ ਕਹਿੰਦੇ ਹੈ ਕਿ ਬੜੇ 84 ਸਿੱਧ, ਬੜੇ ਸਾਧੂ ਸੰਤ ਜਿੱਥੇ ਸੁਣੇ ਜਾਂਦੇ ਹਨ ਕਿ ਉਹਨਾਂ ਨੇ ਬੜਾ ਘੋਰ ਤਪ ਕੀਤਾ ਹੈ।
ਦੇਵੀ ਦੇਵ ਮਹੇਸ਼,
ਜਿੱਥੇ ਕਹਿੰਦੇ ਦੇਵੀਆਂ ਨੇ, ਦੇਵਤਿਆਂ ਨੇ ਤੇ ਸ਼ਿਵਜੀ ਵਰਗਿਆਂ ਨੇ ਕੈਲਾਸ਼ ਪਰਬਤ ਉੱਤੇ ਆਪਣੇ ਤਪ ਸਾਧੇ ਹਨ। ਉੱਧਰ ਦੇ ਬੰਨੇ ਵੱਲ ਸਤਿਗੁਰੂ ਜੀ ਨੇ ਜਾਣ ਦੀ ਤਿਆਰੀ ਕੀਤੀ ਹੈ। ਕਹਿੰਦੇ ਉਸ ਉੱਤਰ ਦੇਸ਼ ਦੇ ਲਾਗੇ ਵੱਲ ਜਾਣ ਵਾਸਤੇ, ਉਸ ਯਾਤਰਾ ਕਰਨ ਵਾਸਤੇ ਲਾਭ ਕੀ ਹੈ, ਹਾਨੀ ਕੀ ਹੈ, ਲਾਹਾ ਕੀ ਹੈ, ਨੁਕਸਾਨ ਕੀ ਹੈ, ਸੱਚ ਵਿੱਚ ਲੋਕ ਹਨ ਕਿ ਝੂਠ ਵਿੱਚ ਹਨ, ਸੱਚ ਦੇ ਪੈਰਾਂ ਦੇ ਰਹੇ ਹਨ ਕਿ ਝੂਠ ਕੁਫਰ ਤੋਲ ਰਹੇ ਹਨ। ਇਹ ਸਾਰੇ ਦੇ ਵਿਚਾਰ ਕਰਨ ਲਈ ਮਹਾਰਾਜ ਜੀ ਨੇ ਉੱਧਰ ਦਾ ਜਿਹੜਾ ਇਲਾਕਾ ਹੈ ਉਹਦੀ ਉਦਾਸੀ ਕਰਨ ਦਾ ਮਨ ਬਣਾਇਆ ਹੈ। ਕਹਿੰਦੇ ਹੈ ਸਤਿਗੁਰੂ ਜੀ ਪਹਿਲਾਂ ਨੀਹੜ, ਨੀਹੜ ਕੀ ਹੈ, ਜਿਵੇਂ ਅਨੰਦਪੁਰ ਸਾਹਿਬ ਜਾਈਦਾ ਹੈ, ਜਿਹੜੇ ਛੋਟੀਆਂ ਪਹਾੜੀਆਂ ਹੁੰਦੀਆਂ ਨੇ, ਇਹ ਹੁੰਦੇ ਹਨ ਵੱਡੀਆਂ ਪਹਾੜੀਆਂ ਦੇ ਪੈਰ। ਕਹਿੰਦੇ ਪਹਿਲਾਂ ਸਤਿਗੁਰੂ ਜੀ ਛੋਟੀਆਂ ਛੋਟੀਆਂ ਪਹਾੜੀਆਂ ਗਏ ਹਨ, ਫਿਰ ਉਸ ਤੋਂ ਬਾਅਦ ਅੱਗੇ ਚੜੇ ਹਨ। ਕਾਲੀਆਂ ਪਹਾੜੀਆਂ ਕਹੀਦਾ ਹੈ, ਫਿਰ ਉਹਨੂੰ ਛੱਡ ਕੇ ਕਹਿੰਦੇ ਜਿਹੜੀਆਂ ਧੌਲੀਆਂ ਪਹਾੜੀਆਂ, ਭਾਵ ਜਿਹੜੀਆਂ ਚਿੱਟੀਆਂ ਪਹਾੜੀਆਂ ਹਨ, ਜਿਹਨਾਂ ਦੇ ਬੰਨ ਪਈ ਹੁੰਦੀ ਹੈ, ਉਧਰ ਕਹਿੰਦੇ ਸਤਿਗੁਰੂ ਜੀ ਗਏ। ਫਿਰ
ਜਗ੍ਹਾ ਜਗ੍ਹਾ ਜੋ ਸਭੀ ਲੱਗੀ ਹੈ,
ਉਧਰ ਸਤਿਗੁਰੂ ਜੀ ਗਏ ਜਿੱਥੇ ਸਿੱਧ ਮੰਡਲੀ ਰਹਿੰਦੀ ਸੀ, ਸਮੇਰ ਪਰਬਤ ਤੇ ਹੋਰ ਜਿੱਥੇ ਬੜੇ ਬੜੇ ਵੱਡੇ ਜਿਹੜੇ ਸਿੱਧ ਸਾਧ ਸੰਤ ਤਪ ਕਰਨ ਸਨ ਬਰਫੀਲੇ ਏਰੀਏ ਚ, ਕਹਿੰਦੇ ਉਧਰ ਮਹਾਰਾਜ ਜੀ ਗਏ ਹਨ।
ਗ੍ਰੰਥ ਪੜਨ ਤੇ ਮਨੋਂ ਸੰਕਿਆ,
ਕਹਿੰਦੇ ਸਤਿਗੁਰੂ ਜੀ ਜਿਹੜੀਆਂ ਜਿਹੜੀਆਂ ਜਗ੍ਹਾ ਜਗ੍ਹਾ ਤੇ ਗਏ ਹਨ, ਜੇ ਮੈਂ ਸਾਰੀ ਗੱਲ ਕਵੀ ਜੀ ਕਹਿੰਦੇ ਮੈਂ ਲਿਖਾਂ ਤੇ ਸਾਧ ਸੰਗਤ ਜੀ, ਫਿਰ ਗ੍ਰੰਥ ਜਿਹੜਾ ਹੈ ਨਾ ਉਹ ਬਹੁਤ ਵੱਧ ਜਾਵੇਗਾ।
ਜਿਨ ਕੋ ਲੋੜ ਸੁਣਨ ਕੀ ਹੋਏ,
ਇਸ ਕਰਕੇ ਕਹਿੰਦੇ ਫਿਰ ਗ੍ਰੰਥ ਬੜਾ ਵੱਧ ਜਾਵੇਗਾ, ਜਿਸ ਕਰਕੇ ਅਸੀਂ ਸੰਕੋਚ ਕਰਕੇ ਜੇ ਲਿਖਿਆ ਹੋਇਆ ਹੈ, ਤੇ ਇਸ ਕਰਕੇ ਕਹਿੰਦੇ ਹੈ ਕਿ ਜੇ ਗ੍ਰੰਥ ਬੜਾ ਵੱਧ ਜਾਵੇਗਾ ਸਾਧ ਸੰਗਤ ਜੀ, ਜਿਹਨੂੰ ਕਿਸੇ ਨੂੰ ਸਤਿਗੁਰੂ ਜੀ ਦੇ ਇਤਿਹਾਸ ਸੰਪੂਰਨ ਸੁਣ ਲਈ, ਜੇ ਕਿਸੇ ਨੂੰ ਲੋੜ ਹੈ, ਚਾਹਨਾ, ਇੱਛਾ ਹੈ, ਸ਼ਰਧਾ ਭਾਵਨਾ ਵਾਲਾ ਕੋਈ ਸਿੱਖ ਹੈ,
ਹੋਰ ਪੁਸਤਕ ਤੇ ਸੁਣ ਲੈ ਸੋਏ,
ਉਹ ਸੰਤ ਮਹਾਂਪੁਰਸ਼ ਗੁਰਮੁਖ ਜਨ ਹੋਰ ਗ੍ਰੰਥਾਂ ਨੂੰ ਭਾਈ ਪੜ ਲਵੇ, ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਉਹ ਚ ਸਤਿਗੁਰੂ ਜੀ ਦਾ ਸੰਪੂਰਨ ਇਤਿਹਾਸ ਲਿਖਿਆ ਹੋਇਆ ਹੈ, ਜਿਹਨੂੰ ਕਿਸੇ ਨੂੰ ਚਾਹਨਾ ਹੈ ਭਾਈ ਉਸ ਨੂੰ ਪੜ ਲਵੇ।
ਸਤਿਗੁਰੂ
ਜੀ ਕਹਿੰਦੇ ਉਹ ਏਰੀਏ ਵਿੱਚ ਇਲਾਕੇ ਵਿੱਚ ਬਰਫੀਲੇ ਪਹਾੜਾਂ ਵੱਲ ਪਾਸੇ ਗਏ ਹਨ, ਉੱਥੇ ਜਿਹੜੇ ਲੋਕਾਂ ਦਾ ਵਾਸਾ ਸੀ, ਦੇਖਿਆ ਵੀ ਇਹ ਕੋਈ ਜਿਹੜਾ ਠੀਕ ਨੀ ਚੱਲ ਰਹੇ, ਇਹ ਤੇ ਅੰਧ ਵਿਸ਼ਵਾਸ ਅਗਿਆਨ ਬੇਸਮਝੀ ਵਿੱਚ ਪਏ ਹੋਏ ਹਨ।
ਦੇਵੀ ਦੇਵ ਉਹ ਮੁੜ ਮਟੋ,
ਇਹ ਕਹਿੰਦੇ ਹੈ ਮੜ ਮਟੋ, ਕਹਿੰਦੇ ਦੇਵੀ ਦੇਵ ਕਿ ਦੇਵੀਆਂ ਨੂੰ ਭਾਵ ਕੇ ਮਾਤਾ ਨੂੰ ਮੰਨਦੇ ਹਨ, ਦੇਵਤਿਆਂ ਦੀ ਪੂਜਾ ਕਰੀ ਜਾਂਦੇ ਹਨ, ਹੋਰ ਮੜ ਜਿਹੜੀਆਂ ਕਬਰਾਂ ਹਨ ਇਹਨਾਂ ਨੂੰ ਮੰਨੀ ਜਾਂਦੇ ਹਨ, ਤੇ ਮਦੋ ਜਿਹੜੇ ਸਿੱਧ ਮੰਡਲੀਆਂ ਦੇ ਜਿਹੜੇ ਸਿੱਧ ਯੋਗੀ ਹਨ ਉਹਨਾਂ ਦੇ ਮਠ ਮਕਾਨ ਜਿਹੜੇ ਸੀ ਜਿਨ੍ਹਾਂ ਵਿੱਚ ਰਹਿ ਕੇ ਉਹ ਆਪਣਾ ਤਪ ਕਰਦੇ ਹਨ ਕਿ ਇਹਨਾਂ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਮਹਾਰਾਜ ਦੀ ਜਿਹੜੀ ਭਜਨ ਪਦਵੀ ਛੱਡੀ ਹੋਈ ਹੈ ਦੇਵੀ ਦੇਵ ਦੇ ਮੜੀ ਮਸਾਨਾ ਦੇ ਪਿੱਛੇ ਲੱਗੇ ਹੋਏ ਹਨ।
ਲਿੰਗ ਪੂਜਕ ਭਏ ਸੋਏ
ਇਹਦੇ ਸਾਰੇ ਜਿਹੜੇ ਸ਼ਿਵ ਜੀ ਦੇ ਲਿੰਗ ਪੂਜਣ ਵਿੱਚ ਲੱਗੇ ਹੋਏ ਹਨ।
ਚੌਪਈ
ਪਾਉਂਦੇ ਸਨ। ਇੱਕ ਵਾਰ ਸਾਰੇ ਆਖੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਜਿੱਥੇ ਵੀ ਕਹਿੰਦੇ ਗੁਰੂ ਜੀ ਮਹਾਰਾਜ ਜਾਂਦੇ ਉਹਦੇ ਸੱਚੇ ਨਾਮ ਦਾ ਉਪਦੇਸ਼ ਕਰਦੇ ਪਖੰਡ ਨੂੰ ਕਹਿੰਦੇ ਦੂਰ ਕਰਦੇ ਭਾਈ ਪਖੰਡ ਵਿੱਚ ਨਹੀਂ ਪੈਣਾ ਹੈ। ਕਹਿੰਦੇ ਹੈ ਉਸ ਵਕਤ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਕਿ ਸਾਰੀ ਜਿਹੜੀ ਸਾਖੀ ਸੀ ਉਹਦੇ ਮੈਂ ਕੈਪਟਨ ਮਰੀ ਨੂੰ ਸੁਣਾ ਰਿਹਾ ਸਾਂ ਜਿਸ ਕਰਕੇ ਮੈਂ ਉਹਨੂੰ ਇਸ ਤਰ੍ਹਾਂ ਕਿਹਾ
ਬਾਬੇ ਸਾਖੀ ਕਿਨੇ ਅੰਤ ਨਾ ਲਾਇਓ।
ਕਹਿੰਦੇ ਗੁਰੂ ਮਹਾਰਾਜ ਜਿਹੜੀ ਕਥਾ ਹੈ ਨਾ ਇਹਦੀ ਬੜੀ ਬਿਆੰਤ ਬਿਆੰਤ ਹੈ ਅੱਜ ਤੱਕ ਗੁਰੂ ਜੀ ਦੀ ਕਥਾ ਦਾ ਕਹਿੰਦੇ ਅੰਤ ਨਹੀਂ ਲਿਆ।
ਬਾਬੇ ਸਾਖੀ ਮਹਾ ਗੰਭੀਰ
ਸਤਿਗੁਰੂ ਜੀ ਦੀ ਜਿਹੜੀ ਸਾਖੀ ਹੈ ਗਵਾਹੀ ਹੈ ਸਤਿਗੁਰੂ ਜੀ ਦੇ ਚੋਜ ਕੌਤਕ ਹਨ ਉਹਦੇ ਮਹਾਨ ਗੰਭੀਰ ਹਨ। ਇਹ ਬੰਦਾ ਇਹ ਸਤਿਗੁਰੂ ਜੀ ਦਾ ਬਣਾਇਆ ਹੋਇਆ ਹੈ ਤੇ ਪਿਤਾ ਦਾ ਜਨਮ ਕੇ ਜਾਣੇ ਬੁੱਧ ਬੁੱਧ ਆਪਣੇ ਪਿਤਾ ਦੀ ਗੱਲ ਕੀ ਕਰ ਸਕਦਾ ਹੈ ਕਿ ਉਹ ਕਿਵੇਂ ਜਨਮਿਆ ਹੈ।
ਸਿੱਧ ਸਾਧ ਲਿਖ ਥੱਕ ਰਹੇ ਪੀਰ
ਉਹ ਜਿੰਨੇ ਵੀ ਪੀਰ ਹਨ ਜਿੰਨੇ ਸਿੱਧ ਹਨ ਜੋਗੀ ਹਨ ਜਿੰਨੇ ਸਾਧ ਸੰਤ ਹਨ ਸਤਿਗੁਰੂ ਜੀ ਦੀ ਕਥਾ ਲਿਖ ਲੈ ਕੇ ਥੱਕ ਗਏ ਹਨ ਪਰ ਅੰਤ ਨਹੀਂ ਆਇਆ।
ਬਹੁਤ ਉਦਾਸੀ ਬਾਬੇ ਕਈ
ਸਤਿਗੁਰੂ ਜੀ ਦੀ ਕੀ ਦੱਸੀਏ ਕਿ ਸੱਚੇ ਪਾਤਸ਼ਾਹ ਜੀ ਨੇ ਇਸ ਸਾਧ ਤੋਂ ਉੱਪਰ ਉੱਠ ਕੇ ਕਿੰਨੇ ਕੌਤ ਕੀਤੇ ਕਿਨਾਂ ਦਾ ਭਲਾ ਕੀਤਾ ਭਾਈ ਦੱਸਿਆ ਨਹੀਂ ਜਾ ਸਕਦਾ।
ਹਮ ਤੇ ਸਭੀ ਕਬ ਥੱਕ ਕਬ ਆਖੀ ਗਈ
ਕਹਿੰਦੇ ਹੈ ਕੈਪਟਨ ਮਲੀ ਜੀ ਉਹਨਾਂ ਦੀ ਕੀ ਗੱਲ ਕਰਨੀ ਹੈ ਮੈਂ ਵੀ ਤੇ ਗੁਰੂ ਜੀ ਦੀ ਕਥਾ ਲਿਖ ਹੀ ਰਿਹਾ ਹਾਂ ਨਾ ਪਰ ਕਹਿੰਦੇ ਮੇਰੇ ਕੋਲ ਕਿਤੋਂ ਜਿਹੜੀ ਸਤਿਗੁਰੂ ਜੀ ਦੀ ਕਥਾ ਪੂਰੀ ਲਿਖੀ ਗਈ ਹੈ ਮੈਂ ਦੇਖ ਨਹੀਂ ਸਕਦਾ।
ਬਾਬੇ ਸਹਿਲ ਆਕਾਸ਼ ਪੀ ਕੀ ਨਾ
ਸਤਿਗੁਰੂ ਜੀ ਨੇ ਤੇ ਆਕਾਸ਼ ਵਿੱਚ ਵੀ ਮਹਾਰਾਜ ਨੇ ਸੈਰ ਸਪਾਟਾ ਕੀਤਾ ਹੈ ਯਾਤਰਾ ਕੀਤੀ ਹੈ ਜਦੋਂ ਸਤਿਗੁਰੂ ਜੀ ਸੱਚਖੰਡ ਗਏ ਹਨ ਤੇ ਅਸਵੇਰ ਪਰਬਤ ਤੋਂ ਅੱਗੇ ਅੱਗੇ ਗਏ ਸਤਿਗੁਰੂ ਜੀ ਕਾਲ ਮਸੁੰਡ ਜੋ ਪਰਮੇਸ਼ਰ ਦੇ ਘਰ ਦੇ ਨੇੜੇ ਰਹਿੰਦਾ ਹੈ ਉੱਥੇ ਗਏ। ਧਰੂ ਭਗਤ ਜਿਹੜਾ ਸੱਚਖੰਡ ਦਰਵਾਜੇ ਅੱਗੇ ਖੜਾ ਹੈ ਉਹਦੇ ਕੋ ਗਏ। ਦੱਤਾਤਰੇ ਕੋ ਗਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਹਿੰਦੇ ਕਾਸ਼ ਵਿੱਚ ਮਹਾਰਾਜ ਨੇ ਸੈਲ ਉਦਾਸੀ ਕੀਤੀ ਹੈ ਯਾਤਰਾ।
ਬਾਬੇ ਸੈਲ ਰੋਗੀਓ ਜਮੀਨਾ
ਸਤਿਗੁਰੂ ਜੀ ਨੇ ਤੇ ਸੱਤਾਂ ਦੀਪਾਂ ਨੌਵਾਂ ਖੰਡਾਂ ਚੌਵਾਂ ਚੱਕਾਂ ਦਸਾਂ ਦਿਸ਼ਾਵਾਂ ਵਿੱਚ ਮਹਾਰਾਜ ਜੀ ਨੇ ਉਦਾਸੀ ਕੀਤੀ ਹੈ ਯਾਤਰਾ ਕੀਤੀ ਹੈ।
ਬਾਬੇ ਕੀ ਗੱਤ ਬਾਬੂ ਜਾਣੈ
ਮਹਾਰਾਜ ਦੀ ਮਹਿਮਾ ਕੀ ਕੋਈ ਜਾਣ ਸਕਦਾ ਹੈ ਤਾਂ ਕਿ ਗੱਲ ਵਿੱਚ ਕੋਈ ਨਾ ਲੱਖ ਹੈ ਸੱਚੇ ਪਾਤਸ਼ਾਹ ਤੇਰੇ ਗੱਤ ਅਵਸਥਾ ਤੇਰੀ ਮਿਹਤ ਮਰਿਆਦਾ ਨੂੰ ਇਹ ਜੀਵ ਕੀ ਕਹਿ ਸਕਦਾ ਹੈ ਪੁੱਛ। ਸਤਿਗੁਰੂ ਜੀ ਆਪ ਜਾਣਦੇ ਹਨ ਤੇ ਜਾਂ ਸਤਿਗੁਰੂ ਜੀ ਦੀ ਕਥਾ ਜਿਹੜੇ ਨਾਲ ਰਹਿੰਦੇ ਸਨ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਉਹੀ ਕਹਿ ਸਕਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਤਾ ਚੱਲਿਆ ਹੈ ਕਿ ਭਾਈ ਬਾਲਾ ਜੀ ਸਤਿਗੁਰੂ ਜੀ ਨਾਲ ਰਹੇ ਹਨ ਉਸ ਵਕਤ ਇਹਦੇ ਖਡੂਰ ਸਾਹਿਬ ਬੈਠ ਕਰਕੇ ਇਹ ਸਾਰੀ ਸਾਖੀ ਲਿਖਵਾਈ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਦੀ ਜਿਸ ਕਰਕੇ ਭਾਈ ਬਾਲਾ ਜੀ ਨੇ ਸਾਰਾ ਇਤਿਹਾਸ ਸਤਿਗੁਰੂ ਜੀ ਦਾ ਉਚਾਰਿਆ ਤੇ ਸਿੱਖਾਂ ਨੇ ਲਿਖਿਆ ਅਗਲੇ ਅੱਗੇ। ਬਾਬਾ ਬੁੱਢਾ ਸਾਹਿਬ ਜੀ ਹੋਰ ਸਿਆਣੇ ਸਿਆਣੇ ਸਿੱਖ ਮਹਾਨ ਗੁਰੂ ਘਰ ਦੇ ਉਹਨਾਂ ਸਰਵਣ ਕੀਤਾ ਤੇ ਭਾਈ ਬਾਲਾ ਜੀ ਸੁਣਾਉਂਦੇ ਸਨ। ਉਹ ਬੜਾ ਗ੍ਰੰਥ ਹੈ ਉਹਦਾ ਨਾਮ ਹੈ ਭਾਈ ਬਾਲੇ ਵਾਲੀ ਜਨਮ ਸਾਖੀ। ਉਹ ਬੜਾ ਵੱਡਾ ਗ੍ਰੰਥ ਹੈ ਜੇ ਕਿਸੇ ਨੇ ਪੜ੍ਹਨਾ ਹੋਵੇ ਉਹ ਉੱਥੋਂ ਪੜ੍ਹ ਕੇ ਸਤਿਗੁਰੂ ਜੀ ਦੇ ਇਤਿਹਾਸ ਦੀ ਸਾਰੀ ਜਾਣਕਾਰੀ ਲੈ ਸਕਦਾ ਹੈ। ਇੱਥੇ ਕਿਹਾ ਹੈ ਕਿ ਜਾਂ ਸਤਿਗੁਰੂ ਜੀ ਦੀ ਮਹਿਮਾ ਗਤੀ ਵਿਧੀ ਆਪ ਜਾਣ ਸਕਦੇ ਹਨ ਜਾਂ ਜੋ ਨਾਲ ਰਹਿ ਕੇ ਜਿੱਦਾਂ ਵੇਖਿਆ ਉਹ ਜਾਣ ਸਕਦੇ ਹਨ। ਜਿਹੜਾ ਹੈ ਵੱਧ ਜਾਵੇਗਾ ਤੇ ਅਸੀਂ ਲਿਖਣਾ ਚਾਹੀਏ ਕਿ ਸਤਿਗੁਰੂ ਜੀ ਦੇ ਬਾਰੇ ਸਾਰੀਆਂ ਥਾਵਾਂ ਲਿਖ ਦਈਏ ਫਿਰ ਭਾਈ ਗ੍ਰੰਥ ਜੀ ਬੜਾ ਵੱਧ ਜਨ ਹੈ ਲਿਖਿਆ ਨੀ ਜਾਣਾ
ਜੋ ਲਿਖੀ ਨਾ ਹੋਤੀ ਔਰੇ ਚੋਰ
ਜੇ ਤੇ ਭਾਈ ਕਿਸੇ ਹੋਰ ਥਾਂ ਸਤਿਗੁਰੂ ਜੀ ਦੀ ਕਥਾ ਨਾ ਲਿਖੀ ਹੁੰਦੀ
ਲਿਖਦੇ ਹਮ ਸਭ ਹੀ ਬਹੁਤ ਦੂਰ
ਕਹਿੰਦੇ ਹੈ ਫਿਰ ਤੇ ਅਸੀਂ ਜ਼ਰੂਰ ਆਪਣਾ ਉਦਮ ਕਰਕੇ ਉਸ ਨੂੰ ਫਿਰ ਜ਼ਰੂਰ ਲਿਖਦੇ ਇਸ ਕਰਕੇ ਕਹਿੰਦੇ ਹੈ ਮੈਂ ਸੂਖਮ ਤੌਰ ਤੇ ਇੱਥੇ ਲਿਖ ਧਰੀ ਹੈ ਭਾਈ ਕਹਿੰਦੇ ਜੇ ਕਦੇ ਅੱਗੇ ਸਤਿਗੁਰੂ ਜੀ ਦੀ ਕਥਾ ਨਾ ਲਿਖੀ ਹੁੰਦੀ ਤੇ ਮੈਂ ਸਾਧ ਸੰਗਤ ਜੀ ਜ਼ਰੂਰ ਚੁਕੇਵਾਂ ਇਹ ਉਦਮ ਕਰਦਾ ਕਿ ਸਤਿਗੁਰੂ ਜੀ ਦੀ ਕਥਾ ਲਿਖਾਂ ਇਹ ਤੇ ਸਤਿਗੁਰੂ ਜੀ ਦੀ ਕਥਾ ਪਹਿਲਾਂ ਹੀ ਜਿਹੜੀ ਹੈ ਭਾਈ ਬਾਲਾ ਜੀ ਨੇ ਇਸੇ ਤਰ੍ਹਾਂ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਪ੍ਰਾਪਤ ਜਨਮ ਸਾਖੀ ਵਿੱਚ ਹੋਰਨਾਂ ਗ੍ਰੰਥਾਂ ਵਿੱਚ ਨਾਨਕ ਪ੍ਰਕਾਸ਼ ਵਿੱਚ ਸਾਰੀ ਥਾਂ ਲਿਖੀ ਹੋਈ ਹੈ ਜੇ ਸਾਧ ਸੰਗਤ ਜੀ ਸੰਤ ਜਨੋ ਮਹਾਂਪੁਰਸ਼ ਜੇ ਤੇ ਗੁਰੂ ਜੀ ਦੀ ਕਥਾ ਕਿਸੇ ਨੇ ਨਾ ਲਿਖੀ ਹੋਵੇ ਜ਼ਰੂਰ ਚਾਹੁੰਦਾ ਵੀ ਇਹ ਗੱਲ ਲਿਖਣੀ ਚਾਹੀਦੀ ਹੈ ਕਹਿੰਦੇ ਹਨ ਜੋ ਸਤਿਗੁਰੂ ਜੀ ਦੀ ਕਥਾ ਅੱਗੇ ਬਹੁਤੀ ਹੈ ਸੀ ਲਿਖੀ ਹੋਈ
ਸੋ ਮੈਂ ਕਹੀ ਘਟਾਏ
ਕਹਿੰਦੇ ਉਹ ਮੈਂ ਇੱਥੇ ਸਾਖੀ ਜੇ ਕੋਈ ਲਿਖੀ ਹੈ ਉਹ ਘਟਾ ਘਟਾ ਕੇ ਲਿਖੀ ਹੋਈ ਹੈ ਸਾਧ ਸੰਗਤ ਜੀ ਆਪਾਂ ਵੀ ਸਰਵਣ ਕੀਤਾ ਹੈ ਕਿ ਇੱਕ ਇੱਕ ਦੁੱਖ ਵਿੱਚ ਸਤਿਗੁਰੂ ਜੀ ਦੀ ਜਿਹੜੀ ਸਾਖੀ ਹੈ ਇਹ ਤੇ ਸੁਖਮ ਤੌਰ ਤੇ ਭਾਈ ਸਾਹਿਬ ਜੀ ਨੇ ਲਿਖੀ ਹੋਈ ਹੈ ਇਹ ਦੱਸਦੇ ਹਨ ਕਿ ਜਿੱਥੇ ਸਤਿਗੁਰੂ ਜੀ ਦੀ ਕਥਾ ਦਾ ਪਹਿਲਾਂ ਬਹੁਤ ਵਿਸਥਾਰ ਹੋਇਆ ਹੈ ਉਹ ਮੈਂ ਘੱਟ ਕਰਕੇ ਸੁਖਮ ਤੌਰ ਤੇ ਲਿਖੀ ਹੋਈ ਹੈ ਪਰ ਕਹਿੰਦੇ ਜਿੱਥੇ ਹੈ ਨਾ ਵੀ ਪਰਸ਼ਿਨ ਗੁਪਤ ਹੈ ਥੋੜੀ ਲਿਖੀ ਹੋਈ ਹੈ ਪਹਿਲਾਂ ਕਿਸੇ ਗ੍ਰੰਥ ਵਿੱਚ
ਸੋ ਮੈਂ ਦੇਵਤ ਪ੍ਰਗਟਾਏ
ਉਹ ਮੈਂ ਪ੍ਰਗਟ ਕਰਕੇ ਥੋੜੀ ਵਧਾ ਕੇ ਲਿਖੀ ਹੈ ਅੱਜ ਜਦੋਂ ਆਪਾਂ ਪ੍ਰਸੰਗ ਪੜ੍ਹਦੇ ਹਾਂ ਨਾ ਮੱਕੇ ਵਾਲਾ ਨਾਨਕ ਪ੍ਰਕਾਸ਼ ਵਿੱਚ ਉਹਦੇ ਵਿੱਚ ਦਰਵਾਜ਼ੇ ਖੁੱਲ੍ਹਣ ਦੀ ਵਿਚਾਰ ਹੈ ਉਹ ਬੜੀ ਘੱਟ ਆਉਂਦੀ ਹੈ ਤੇ ਇਹਦੇ ਵਿੱਚ ਵੀ ਲਿਖੀ ਹੋਈ ਹੈ ਇਸ ਤਰ੍ਹਾਂ ਕਹਿੰਦੇ ਜਿਹੜੀ ਕੋਈ ਦੂਜੇ ਗ੍ਰੰਥਾਂ ਵਿੱਚ ਪਰਸ਼ਿਨ ਗੁਪਤ ਹੈ ਸੀ ਉਹ ਅਸਾਂ ਨੇ ਇਹਦੇ ਵਿੱਚ ਪ੍ਰਗਟ ਕਰਕੇ ਥੋੜੀ ਵਧਾ ਕੇ ਲਿਖ ਦਿੱਤੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇੱਥੇ ਪ੍ਰਸੰਗ ਦੀ ਸਮਾਪਤੀ ਹੈ ਸਮੇਂ ਦੀ ਸਮਾਪਤੀ ਹੈ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਕਰਦੇ ਇੱਕ ਨਏ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ ਨਾਲ ਹੈ ਬਖਸ਼ ਲੈਣਾ ਭੁੱਲਾਂ ਚੁੱਕਾਂ ਦੀ ਖਿਮਾ ਅੱਖਰ ਵਾਰਦਾ ਘਾਟਾ ਬੋਲ ਮਾਫ ਕਰਨਾ ਸਤਿਗੁਰੂ ਜੀ ਦੀ ਕਿਰਪਾ ਕਰਨ ਅੱਗੇ ਤੋਂ ਸ਼ੁੱਧ ਵਿਚਾਰ ਕਰਨੇ ਅਗਰ ਬੁੱਧ ਬਖਸ਼ ਦੇਣ ਜਿਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂਗੇ ਇੱਥੇ ਸਮਾਪਤੀ
ਅਬਿਨਾਸੀ
ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਬੰਜਨ ਗੁਣ ਦਾਸ ਹੇ ਸੰਗੀ ਨਿਰੰਕਾਰ ਹੇ ਨਿਰਗੁਣ ਸਭ ਟੇਕ ਏ ਗੋਬਿੰਦ ਗੁਣ ਨਿਧਾਰ ਜਾਗੈ ਸਦਾ ਵਿਵੇਕ ਏ ਬਰੰਬਰ ਹਰ ਹਰੇ ਹੈ ਵੀ ਹੋਮਣਹਾਰ ਏ ਸੰਤ ਕੈ ਸਦਾ ਸੰਗ ਨਿਧਾਰਾਦਾਰ ਹੇ ਦਾਸ ਰੋ ਮੈਂ ਨਿਰਗੁਣ